श्री वाहेगुरु। तुद अग्गे अरदास जियो पिंड सब तेरा, ओहो नानक सब तेरी वडियाई, कोई नाओ ना जाने मेरा। गीता समुंद सागर नीर भरिया, तिते अवगण हमारे, दया करो कृष्ण मेहर कृपालो। डुबदे पत्थर तारे, आए प्रभ शरणागति, कृपा नित दयाल। एक अखर हर मन मस्त, नानक होत निहाल। सतगुर मम मेरी कटो, निज मेरी परचा, ए मेरी पावो ए सफल, बिन मेरी कृपा। जागती जो शब्द गुरु दस पातशाहियां के प्रतख दर्शन, नाम बाणी के बोहे, सतगुरु साहब श्री गुरु ग्रंथ साहब महाराज गुरु की पावन गोद विच आप सर्वत गुरु प्यारे साध संगत जीवन का लाह लैण लई, गुरमत की सेध लैण लई, गुरु की कृपा के पात्र बन के अज संग्राम का दिन सरबत संगतां गुरु चरणा च हाजरी भर रहे हो। आओ सारी संगत एकाग्र मन होवो। आप जी गुरबाणी गुरमत वचन सुन रहे सी, गुरबाणी कीर्तन सुन रहे सी। आज दे आए महावाग की कथा आप संगतां ने सरवण करनी है। सो सारी संगत दो चार मिनट की हाजरी जप के लवाओ, नेत्र मिटो, समाधियां लगाओ, एक मन होवो। हुणे दान सिंह जी एक भजन सुना रहे सी, तेरे कुछ नहीं रहना पल्ले सच्चे नाम तो बिना। हकीकत है सच्चाई है, क्या लेकर जन्म लिया था, क्या लेकर चले जाओगे। मुट्ठी बांध कर जन्म लिया था, हाथ पसारे जाओगे। यह तन कागज की पुड़िया, बूंद पड़त गल जाओगे। कहत कबीर सुनो वे साधो, एक नाम बिना पछताओगे। आओ सारी संगत जपो, तेरे कुछ नहीं रहना पल्ले वाहिगुरु नाम तो बिना। तेरे कुछ नहीं रहना पल्ले वाहिगुरु नाम तो
Guru,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਅੱਜ ਦਾ ਜੋ ਫਰਮਾਨ ਹੈ, ਸਾਰੀ ਬਾਣੀ ਅੰਮ੍ਰਿਤ ਹੈ, ਸਾਰੀ ਬਾਣੀ ਮਿੱਠੀ ਹੈ, ਸਾਰੀ ਬਾਣੀ ਸੱਚੀ ਹੈ, ਸਾਰੀ ਬਾਣੀ ਪ੍ਰਕਾਸ਼ ਹੈ, ਸਾਰੀ ਬਾਣੀ ਗਿਆਨ ਹੈ, ਸਾਰੀ ਬਾਣੀ ਪ੍ਰੇਮ ਹੈ। ਪਰ ਜਿਹੜਾ ਤੀਰ ਸਾਨੂੰ ਲੱਗ ਜਾਏ ਗੁਰਬਾਣੀ ਦਾ ਕੋਈ ਸ਼ਬਦ ਹਿਰਦੇ ਵਿੱਚ ਵਸ ਜਾਏ, ਗੁਰੂਆਂ ਦਾ ਬਚਨ ਹੈ ਕਿਨਕਾ ਏਕ ਜਿਸ ਜੀ ਵਸਾਵੈ, ਇੱਕ ਕਿਣਕਾ ਮਾਤਰ ਹਿਰਦੇ ਵਿੱਚ ਵਸ ਜਾਏ ਤਾਂ ਜਾਗ ਲੱਗ ਗਈ, ਉਹਦੀ ਮਹਿਮਾ ਫਿਰ ਕਹਿਣ ਕਥਨ ਤੋਂ ਬਾਹਰੀ ਹੈ ਜਿਸਦੇ ਅੰਦਰ ਗੁਰੂ ਸ਼ਬਦ ਦਾ ਇੱਕ ਵੀ ਕਿਣਕਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਜੀਵਾਂ ਦੇ ਕਰਮ ਹੀ ਸਾਨੂੰ ਨੇੜੇ ਕਰਦੇ ਨੇ ਮਾਲਕ ਦੇ, ਅਤੇ ਸਾਡੇ ਲੋਕਾਂ ਦੇ ਕਰਮ ਹੀ ਸਾਨੂੰ ਰੱਬ ਤੋਂ ਦੂਰ ਕਰਦੇ। ਕਰਮੀ ਆਪੋ ਆਪਣੀ, ਇਹ ਨੇੜੇ ਇਹ ਦੂਰ। ਫਿਰ ਦੋਸ਼ ਕਿਸ ਦਾ ਹੈ? ਦੋਸ਼ ਸਾਡੇ ਜੀਵਾਂ ਦੇ ਕਰਮਾਂ ਦਾ ਹੈ। ਹਰੇਕ ਇਨਸਾਨ ਦੀ ਆਪਣੀ ਆਪਣੀ ਨਜ਼ਰ ਹੈ, ਆਪਣੀ ਨਜ਼ਰ ਦਾ ਹਰੇਕ ਇਨਸਾਨ ਆਪ ਮਾਲਕ ਹੈ। ਧਿਆਨ ਦੇ ਕੇ ਸੁਣੋ, ਹਰੇਕ ਦੀ ਨਜ਼ਰ ਆਪਣੀ ਹੈ, ਹਰੇਕ ਆਪਣੀ ਨਜ਼ਰ ਦਾ ਮਾਲਕ ਹੈ, ਪਰ ਨਜ਼ਰ ਇਨਸਾਨ ਪਤਾ ਨਹੀਂ ਕਿੱਥੇ ਬੈਠਾ ਅਤੇ ਕਿੱਥੇ ਲਗਾਉਂਦਾ ਹੈ। ਜਦ ਇਹ ਆਪਣੀ ਨਜ਼ਰ ਦਾ ਆਪ ਮਾਲਕ ਹੈ ਤਾਂ ਇਸਦੀ ਨਜ਼ਰ ਜੇ ਗੁਰੂ ਘਰ ਵਿੱਚ ਬੈਠਾ ਹੋਵੇ ਤਾਂ ਗੁਰੂ ਦਰਸ਼ਨਾਂ ਵਿੱਚ ਲੱਗੀ ਹੋਣੀ ਚਾਹੀਦੀ ਹੈ। ਤੁਸੀਂ ਦੇਖਿਆ ਕਈ ਵਾਰੀ ਪੰਡਾਲ ਵਿੱਚ ਸੰਗਤਾਂ ਨੂੰ ਕਿਹਾ ਜਾਂਦਾ ਜੀ ਧਿਆਨ ਨਾਲ ਸੁਣੋ, ਧਿਆਨ ਨਾਲ ਪੜ੍ਹੋ, ਧਿਆਨ ਲਾ ਕੇ ਜਪੋ, ਧਿਆਨ ਲਾ ਕੇ ਬੈਠੋ। ਕਿਉਂ? ਜਦ ਪਤਾ ਵੀ ਅਸੀਂ ਗੁਰਮਤਿ ਦੀ ਕਲਾਸ ਵਿੱਚ ਬੈਠੇ ਹਾਂ ਤੇ ਆਪਣਾ ਧਿਆਨ ਗੁਰੂ ਚਰਨਾਂ ਵਿੱਚ ਹੀ ਚਾਹੀਦਾ। ਜਦੋਂ ਅਸੀਂ ਬੇਧਿਆਨੇ ਹੁੰਦੇ ਹਾਂ ਤਾਂ ਫਿਰ ਬੇਨਤੀ ਕੀਤੀ ਜਾਂਦੀ ਹੈ, ਸਾਧ ਸੰਗਤ ਚੁੱਪ ਦਾ ਦਾਨ ਬਖਸ਼ੋ, ਮਤਲਬ ਆਪਣੇ ਮਨ ਨੂੰ ਚੁੱਪ ਕਰਾਓ। ਜਿਨ੍ਹਾਂ ਦੇ ਫੋਨ ਮੋਬਾਈਲ ਔਨ ਨੇ ਉਹਨਾਂ ਨੂੰ ਬੇਨਤੀ ਹੈ ਕੋਈ ਸਮੇਂ ਲਈ ਫੋਨ ਬੰਦ ਕਰ ਪਲੀਜ਼। ਜਿਨ੍ਹਾਂ ਦੇ ਫੋਨ ਔਨ ਨੇ ਉਹਨਾਂ ਨੂੰ ਸਾਈਲੈਂਟ ਕਰ ਦਿਓ। ਇਹ ਵੀ ਇੱਕ ਧਿਆਨ ਵਿੱਚ ਬੜੀ ਜ਼ਰੂਰਤ ਹੈ। ਮੇਰਾ ਖਿਆਲ ਹੈ ਕਿਸੇ ਨੇ ਜੇਬ 'ਚੋਂ ਕੱਢੇ ਹੀ ਫੋਨ। ਜਿਨ੍ਹਾਂ ਜਿਨ੍ਹਾਂ ਦੇ ਫੋਨ ਔਨ ਨੇ ਉਹ ਸਾਈਲੈਂਟ ਕਰ, ਸਭ ਦੀ ਜੇਬ ਵਿੱਚ ਹਨ। ਧਿਆਨ ਵਿੱਚ ਅਤਿ ਜ਼ਰੂਰਤ ਹੈ ਕਿ ਜਦੋਂ ਗੁਰਮਤਿ ਦੀ ਕਲਾਸ ਵਿੱਚ ਬੈਠੇ ਹੋਈਏ ਸਾਡਾ ਧਿਆਨ ਕਿਤੇ ਬਾਹਰ ਨਹੀਂ ਜਾਣਾ ਚਾਹੀਦਾ। ਸਾਡਾ ਮਨ ਜਿਸ ਦੁਆਰਾ ਅਸੀਂ ਸਭ ਕੁਛ ਕਰਦੇ ਹਾਂ, ਸਰੀਰ ਵੀ ਮਨ ਦੇ ਅਨੁਸਾਰ ਚੱਲਦਾ ਹੈ। ਹੁਣ ਸੋਚੋ ਜੇ ਮਨ ਵਿਗੜ ਗਿਆ ਤੇ ਸਰੀਰ ਵੀ, ਬੋਲੋ ਹਾਂ, ਜੇ ਮਨ ਵਿਗੜ ਗਿਆ ਸਰੀਰ ਵੀ ਵਿਗੜ ਜਾਏਗਾ। ਮਨ ਖਰਾਬ ਹੋ ਗਿਆ ਤੇ ਸਰੀਰ ਵੀ ਖਰਾਬ ਹੋ ਜਾਏਗਾ। ਮਨ ਬਿਮਾਰ ਹੋ ਗਿਆ ਤੇ ਸਰੀਰ ਵੀ, ਹਾਂ, ਜੇ ਮਨ ਇੱਥੇ ਨਾ ਬੈਠਾ ਤਾਂ ਸਮਝੋ ਸਰੀਰ ਦੀ ਵੀ ਹਾਜ਼ਰੀ ਇੱਥੇ ਨਹੀਂ ਲੱਗੇਗੀ। ਤੇ ਜਿਤਨੀ ਬਾਣੀ ਗੁਰੂਆਂ ਦੀ, ਸੰਤਾਂ ਦੀ ਹੈ, ਇਹ ਕਿਹਨੂੰ ਸੇਧ ਦੇਣ ਵਾਸਤੇ ਹੈ? ਮਨ ਨੂੰ। ਜਦੋਂ ਫੌਜ ਵਿੱਚ ਟ੍ਰੇਨਿੰਗ ਹੁੰਦੀ ਹੈ, ਉਹਨਾਂ ਦੀ ਪਰੇਡ ਹੁੰਦੀ ਹੈ, ਜਦੋਂ ਮਾਰਚ ਕਰਾਉਂਦੇ ਨੇ, ਕਹਿੰਦੇ ਨੇ ਲੈਫਟ ਰਾਈਟ, ਲੈਫਟ ਰਾਈਟ, ਲੈਫਟ ਰਾਈਟ, ਲੈਫਟ, ਆਪਣੇ ਅਫਸਰ ਦਾ, ਕਮਾਂਡਰ ਦਾ ਧਿਆਨ ਰੱਖਣਾ ਪੈਂਦਾ। ਤੈਨੇ ਮੁੜੇਗਾ ਬਾਏ ਮੁੜ, ਕਿਉਂਕਿ ਜਦੋਂ ਤੈਨੇ ਕਿਹਾ ਨਾ, ਉਹਨੇ ਸੱਜੇ ਹੱਥ ਨੂੰ ਧਿਆਨ ਕਰਨਾ, ਸੱਜੇ ਵੱਲ ਨੂੰ, ਪਰ ਅਜੇ ਪਤਾ ਕੋਈ ਨੀ ਵੀ ਤੈਨੇ ਮੁੜੇਗਾ ਹੀ ਕਿਹਾ, ਮੁੜ ਨਹੀਂ। ਜਿਹੜੇ ਫੌਜੀ ਬੈਠੇ ਹੋਣਗੇ ਨਾ, ਉਹਨਾਂ ਨੂੰ ਪਤਾ ਹੋਵੇ। ਇਕਦਮ ਸਾਨੂੰ ਸਕੂਲਾਂ 'ਚ ਵੀ ਜਦੋਂ ਪੜ੍ਹਾਇਆ ਜਾਂਦਾ ਸੀ, ਮੈਂ ਵੀ ਗੁਰਬਾਣੀ ਜਦੋਂ ਪੜ੍ਹਾਉਣਾ, ਕਈ ਵਾਰੀ ਪੰਗਤੀਆਂ ਗਲਤ ਬੋਲ ਦੇਣਾ ਜਾਣ ਕਿ ਜਿਹੜਾ ਪੜ੍ਹਨ ਵਾਲਾ ਹੈ ਉਸਦਾ ਬਾਣੀ ਪੜ੍ਹਨ ਵਿੱਚ, ਬੋਲੋ, ਧਿਆਨ ਹੈਗਾ ਕਿ ਨਹੀਂ। ਉਹ ਮਗਰ ਹੀ ਗਲਤ ਬੋਲ ਦਿੰਦਾ, ਕਿਉਂਕਿ ਇਹਦਾ ਮਤਲਬ ਧਿਆਨ ਹੀ ਹੈ ਜੀ। ਕਈ ਵਾਰੀ ਤੁਹਾਨੂੰ ਧਾਰਨਾ ਨਹੀਂ ਮੈਂ ਸੁਣਾਉਂਦਾ ਹੁੰਦਾ ਵੀ ਬਾਬਾ ਜੀ ਨੇ ਲਾਈ ਧਾਰਨਾ, ਕਹਿੰਦੇ ਅਸੀਂ ਗੱਲਾਂ ਕਰਨ ਨੂੰ ਆਈਆਂ ਭੈਣੇ, ਗੱਲਾਂ ਕਰਨ ਨੂੰ ਆਈਆਂ ਬੀਬੀਆਂ, ਮਗਰ ਧਾਰ ਚੁੱਕ ਦਿੱਤੀ ਵੀ ਵਾਕਿਆ ਅਸੀਂ ਗੱਲਾਂ ਕਰਨ ਨੂੰ ਆਈਆਂ। ਚਲੋ ਇੱਥੇ ਤਾਂ ਨਹੀਂ ਤੁਸੀਂ ਕਰਦੇ ਕਿਉਂਕਿ ਤੁਹਾਨੂੰ ਪਤਾ, ਮਗਰ ਇਹ ਧਾਰਨਾ ਵੀ ਬਾਬਾ ਜੀ ਨੇ ਸ਼ਬਦ ਲਗਾਇਆ, ਕਿਉਂਕਿ ਉੱਥੇ ਰੌਲਾ ਹੀ ਬੜਾ ਪੈਣ ਡਿਆ ਸੀ। ਸੋਨਾ ਧਾਰਨਾ ਲਾ ਤੇ ਅਸੀਂ ਗੱਲਾਂ ਕਰਨ ਨੂੰ ਆਈਆਂ ਭੈਣੇ, ਗੱਲਾਂ ਕਰਨ ਨੂੰ ਆਈਆਂ, ਬੋਲੋ ਮਾਈ ਉਹ ਬਾਜ ਬਾਜ ਕੇ ਵੀ ਮੈਂ ਬੋਲ ਬੋਲ ਦੂ। ਕਹਿੰਦੇ ਲੋ ਇੰਨਾ ਕਦੇ ਧਿਆਨ ਹੈ ਇਹਨਾਂ ਦਾ ਵੀ ਤੁਸੀਂ ਗੱਲਾਂ ਕਰਨ ਨੂੰ ਨਹੀਂ ਖੜਦੀਆਂ ਤੇ ਅਸੀਂ ਤੁਹਾਡੇ ਤੇ ਧਾਰਨਾ ਲਾਈ, ਤੁਸੀਂ ਉਹ ਹੀ ਬੋਲ ਦਿੱਤੀ, ਇਹਦਾ ਮਤਲਬ ਧਿਆਨ। ਸੋ ਤੈਨੇ ਮੁੜੇਗਾ, ਅਜੇ ਅਗਲਾ ਹੁਕਮ ਆਉਣਾ ਹੈ ਉਸਦਾ ਧਿਆਨ ਫੌਜੀ ਨੂੰ ਰੱਖਣਾ ਪੈਂਦਾ ਹੈ ਵੀ ਮੇਰੇ ਕਮਾਂਡਰ ਦਾ ਹੁਕਮ ਕੀ ਆਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਹੀ ਮਾਰਗ ਤੇ ਤੋਰਦੇ ਨੇ। ਤੁਸੀਂ ਗੁਰਬਾਣੀ ਜਦੋਂ ਪੜ੍ਹਦੇ ਹੋ ਨਾ, ਪੜ੍ਹਨ ਵਾਲੇ ਗੁਰਬਾਣੀ ਰਹਾਓ ਆਉਂਦਾ ਨਾ ਕਈ ਪੰਕਤੀਆਂ ਵਿੱਚ, ਰਹਾਓ, ਰਹਾਓ ਦਾ ਅਰਥ ਰਹੋ ਵਿਚਾਰ, ਰਹਾਓ ਦਾ ਅਰਥ ਵਿਸ਼ਰਾਮ, ਰਹਾਓ ਦਾ ਅਰਥ ਸਟੌਪ ਸਾਈਨ, ਖਲੋ। ਇਸ ਤੋਂ ਪਹਿਲੀਆਂ ਪੰਕਤੀਆਂ ਨੂੰ ਵਾਚੋ ਫਿਰ ਅੱਗੇ ਚੱਲੋ, ਕਿਉਂਕਿ ਰਹਾਓ ਕੇਂਦਰਤ ਤੁਕ ਹੈ। ਇਸ ਤੋਂ ਪਹਿਲੇ ਜਿਹੜੀਆਂ ਦੋ ਪੰਕਤੀਆਂ ਆਈਆਂ ਨੇ, ਇਹਦੇ ਵਿੱਚ ਸਾਰੇ ਸ਼ਬਦ ਦਾ ਸਾਰ ਅੰਸ਼ ਦੱਸ ਦਿੱਤਾ ਹੈ। ਜੇ ਇਹ ਸਮਝ ਗਏ ਤਾਂ ਅਗਲਾ ਸਾਰਾ ਸਮਝ ਜਾਓਗੇ। ਦੇਖੋ ਨਾ, ਸੁਖਮਨੀ ਸਾਹਿਬ ਪੜ੍ਹਦੇ ਹੋ, ਕਾਮ ਕ੍ਰੋਧ ਅਰ ਲੋਭ ਮੋਹ ਬਿਲਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸ਼ਬਦ ਆ ਗਿਆ ਸਲੋਕ। ਇਹ ਦੋ ਪੰਕਤੀਆਂ ਦੇ ਵਿੱਚ ਅਗਲੇ ਆਉਣ ਵਾਲੀ ਅਸ਼ਟਪਦੀ ਦਾ ਤੱਤ ਸਾਰ ਹੈ। ਮਤਲਬ ਕਹਿਣ ਦਾ, 1430 ਪੰਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ, ਪਰ ਕਿਸੇ ਵੀ ਇੱਕ ਸ਼ਬਦ ਦੀ ਸੇਧ ਲੈ ਲਈਏ जीवन का बेड़ा पार। बाबा कबीर जी ने तो गाली मुका दी, कहते कहो कबीर अखर दोए दो अखर बस, कहो कबीर अखर दोए पाक होएगा खसम तां लएगा। धन गुरु तेग बहादुर साहब सच्चे पातशाह जी बख्शिश कर रहे ने, राम नाम और मैं गहे हो जाके साम नहीं कोई। सतगुर सच्चे पातशाह कहते जय सिमरत संकट मिटे दस तुहारो होए, तेरे दर्शन हो जाते ने बस दो अखर भी। बाकी गुरु ग्रंथ साहब जी कहते जी मत्था टेकन वास्ते आए, नहीं साडे मन नू समझाउण लई बार बार एक नहीं दो नहीं हजारां लखां दृष्टांत ते प्रमाण दिते ने मन नू समझाउण लई, क्योंकि ध्यान नहीं करदा, ये ज्ञान दे नेड़े नहीं जांदा। किसी ने कहा भी आ समान फलाने को ले जा ते ध्यान नाल जाई, और को बतो की कहना कहना ना ना प्रभा मेरी ध्यान नाल नहीं बनती, आखो सतना ध्यान नाल मेरी नहीं बनती। मतलब कि मैं ध्यान कदे किसे गल दा रखदा ही नहीं, इस करके ध्यान दी मेरी अणबण रही है। आप बहुत लोगों की ध्यान नाल अणबण रही है। सो प्यारे गुरु महाराज सच्चे पातशाह जी कह रहे हैं जे असी ध्यान रखांगे तो फिर साढ़े कर्मा की गति अपने आप सही होगी। कत्तक कर्म कमावणे दोष नकाम जो, कत्तक दे महीने द्वारा सतगुरु जी उपदेश देते ने जे तुसी कर्म जो किरिया जो जीवन विच जीवन दा कुछ भी कम कर रहे हो उस विच जे ध्यान रखो तो फिर प्यारे आपां नूं कोई दोष नहीं लगेगा। तो जे उन्हां कर्मां विच साडा ध्यान नहीं भई की करन आए हैं की कर रहे हैं किहड़ा कम कर रहे हैं, झूठ बोल के भी कहने हैं कि नहीं बोलते, निंदिया करके भी कहने हैं कि नहीं करते, चोरी करके भी झूठ बोलते हैं असीं ते कदे चोरी कीती नहीं। महाराज गुरु अर्जन देव सच्चे पातशाह जी कहते ने देख तू मन नाल चलाकियां करदा, तू कहना कि की पता लगता है पर तेरा करता वाहिगुरु परमेश्वर सब कुछ जानता है, इसलिए तू सोच के पैर धर। कत्तक कर्म कमावणे दोष न काहू जोग, परमेश्वर से बोलिया व्याखन सबे। कहते जे तू ध्यान रखता होवे भई मनुख जन्म मिलिया ही परमात्मा की बंदगी लई है। आ गुरमुख प्यारे भाई केवल सिंह जी भी दो चार मिनटा विच बड़े सुंदर विचार सुना रहे सन कि देखो एक एक शरीर का अंग इन्ना इन्ना कीमती है, जे इसकी कीमत तारण लगीए तो आप नहीं तार सकते। तारे गिने जात है ना तारे गिने जात, आकाश विच कितने तारे हन गिने तो नहीं जानते, पर विज्ञान का युग है, बहुत तरक्की हो चुकी है, अजे भी खोज बड़ी चल रही है, शायद कोई तारे गिन सके। पर जिन्ने गुरु ने गुरु के प्यारिया ने मां पुरखा ने संसार अंदर जीवन तारिया है ये किसी गिनती विच नहीं आ सकते। इस वास्ते प्यारे ओ बख्शिश एक एक अंग शरीर का बड़ा कीमती है। ताइयो महाराज ने क्या हत्थां बारे उपदेश दिता, विण सेवा बोलो त्रिक हाथ पै त्रिक मैंने लानत, बिना सेवा तो हत्थां नू लानत है। आप जी ने कई बारी प्रमाण सुनिया के कलगीधर सच्चे पातशाह जी ने इस तरह लगा होया दीवान किसे बच्चे नू आवाज मार के किया भी पानी का गिलास ले आई। वो बच्चा पानी ले आया तो महाराज ने पानी हाथ विच फड़ के रोड़ दिता। पूछा सच्चे पातशाह आप जी ने जल छकना नहीं सी, आप जी ने जल पीता नहीं। गुरु साहब कहन लगे जल पीण योग नहीं सी। महाराज गिलास मांज के लिया साफ सुथरा जल सी, कहन लगे पीण योग नहीं सी। संगत भी सुन रही है। गुरु महाराज जी कहन लगे तेरी किन्नी उम्र है काका? वो कहिंदा जी मेरी उम्र 25 साल दी है। कहिंदे कदे इन्नी उम्र में पहले कोई गुरु घर में सेवा की है? वो कहिंदा जी पहली बार तुहानू पानी का गिलास फड़ाया क्योंकि मैं तनाड़ घर का हाँ, मैं कदे घर का भी काम नहीं किया, इस वास्ते इन्हों हथा ने कदे सेवा नहीं की। गुरु महाराज जी कह लगे ताइयों तेरे हाथ का पानी पीण योग नहीं। मतलब कि संगत को समझाउण वास्ते घट घट के अंतर की जानत सतगुरु जी उस बच्चे को संगत चो उठा के ते पानी मंगया। मतलब कि सबनों दस्या विण सेवा त्रिग हाथ पैर। अब तुसी कोई संगतां इत्थे दीवान हाल विच आउण तो पहले सेवा करके आए हो, टोकरी की सेवा करके आए हो, कई की सेवा करके आए हो, बीबियां पैणा झाड़ू की सफाई की सेवा करके आईयां हन। आपां घरां दा किन्ना भार ढोईदा, घरां दे किन्ने काम करीदे ने, पर फिर भी साडा शुक्र गुजार कोई नहीं करता। सतगुरु सच्चे पातशाह जी कहते ने कर सेवा गुर पार ब्रह्म आशीर्वाद दे रहे ने, भुख रहे ना कोई तैनू भुख नहीं रहेगी। गुरु घर विच सेवा करांगे ते हाथ पैर संभले, ते जे घर विच 100 साल भी आपां काम करदे रहीए ते सानू बच्चे परिवार कहणगे करना नहीं सी। मावां कई वारी घर दे सारे भांडे मांजदियां, ना पुत ते ना धी कई वारी नाल हाथ नहीं लवाउंदे, ते मां ने तां बेचारी ने काम करना ही है ना। उन्हें कहना कोई नहीं, पुत्तां दी सेवा करदी हाँ, बच्चियां दी सेवा करदी हाँ। ओही जदों मां बुढ़ी हो जाए ते जिन्होंने पहले हाथ विच गिलास फड़ के मांजिया नहीं कदे, संगत च तक की मांजना घर च नहीं कदे मांजिया, ते बुढ़ी मां नूं कौन पुछेगा। इस करके प्यारिओ साडा अंग अंग बड़ा कीमती है, ते असी इन्हां अंगां नाल जे गुरु घर की करिए सेवा। नेत्रां की सेवा की है? अखां नाल असी साध संगत दे ते गुरु दे ते महापुरखां दे दर्शन करिए, ये अखां की सेवा है। ए नेत्रो मेरे ओ हर तुम मैं जोत धरी हर बिन अवर न देखो कोई। इसे तरह ही हाथ पैर तेर अंदर बैठा राजा मन। आज कत्तक दा महीना है, सतगुरु जी उपदेश दे रहे ने ਜੀਵਾਂ ਦੇ ਕਰਮਾਂ ਦਾ ਦੋਸ਼ ਹੀ ਜੀਵਾਂ ਨੂੰ ਭੋਗਣਾ ਪੈਂਦਾ ਹੈ। ਮਨ ਜਿਹੜਾ ਹੈ ਇਹ ਸਾਰੇ ਸਰੀਰ ਨੂੰ ਹੁਕਮ ਕਰਦਾ ਹੈ। ਮਨ ਢਿੱਲਾ ਪੈ ਗਿਆ ਤੇ ਸਰੀਰ ਵੀ ਮੀਂਹ ਪੈਂਦਾ ਹੋਵੇ ਬਹੁਤ, ਤੇ ਕਈ ਲੋਕ ਕਰਨਗੇ ਵੀ ਬਾਰਿਸ਼ ਬਹੁਤ ਪੈਂਦੀ ਹੈ, ਅੱਜ ਸੰਗਰਾਮ ਤੇ ਸੰਗਤ ਵਿੱਚ ਜਾਣ ਦੀ ਕੀ ਲੋੜ ਹੈ ਕਿਉਂਕਿ ਮੀਂਹ ਬਹੁਤ ਪੈਂਦਾ ਹੈ। ਬਾਣੀ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ ਤੇ ਜੇ ਬਾਣੀ ਨੂੰ ਮੰਨ ਲਈਏ ਤੇ ਫਿਰ ਪਤਾ ਲੱਗਦਾ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ। ਸਮੁੰਦ ਸਾਗਰ ਹੋਵੇ ਬਹੁਤ ਖਾਰਾ, ਬੜਾ ਰਸਤਿਆਂ 'ਚ ਚਿੱਕੜ ਹੈ, ਬਹੁਤ ਪਾਣੀ ਹੈ, ਪਰ ਗੁਰਸਿੱਖ ਲੰਘ ਗੁਰ ਪੈ ਜਾਈ। ਆਖੋ ਸਤਨਾਮ। ਗੁਰੂ ਦਾ ਸਿੱਖ ਫਿਰ ਵੀ ਸੰਗਤ ਵਿੱਚ ਜਾਂਦਾ ਹੈ। ਕਈ ਵਾਰੀ ਤੁਸੀਂ ਸੁਣਿਆ ਕਿ ਇੱਕ ਮੰਦਿਰ ਵਿੱਚ ਇੱਕ ਰੋਜ਼ ਪ੍ਰੇਮੀ ਦੀਵਾ ਜਗਾਉਣ ਜਾਂਦਾ ਹੈ, ਵੀ ਰੋਜ਼ ਉੱਥੇ ਦੀਵੇ 'ਚ ਤੇਲ ਪਾਉਂਦਾ ਤੇ ਜਗਾ ਕੇ ਆਉਂਦਾ। ਉਹ ਜੇ ਬਾਹਰ ਨਿਕਲਦਾ ਤੇ ਇੱਕ ਸ਼ਰਧਾਲੂ ਰੋਜ਼ ਬੁਝਾਉਣ ਆਉਂਦਾ, ਉਹ ਦੀਵੇ ਨੂੰ ਫੂਕ ਮਾਰ ਜਾਂਦਾ। ਇਹਦਾ ਕਮਲੇ ਲੋਕ ਦੀਵਿਆਂ ਨਾਲ ਕੀ ਬਣਦਾ, ਉਹ ਰੋਜ਼ ਦੀਵਾ। ਹੁਣ ਦੇਖੋ ਕਈ ਵਾਰੀ ਕਈ ਜਗ੍ਹਾ ਸੇਵਾ ਹੁੰਦੀ ਹੋਵੇ, ਕੋਈ ਪਰਉਪਕਾਰ ਦਾ ਕਾਰਜ ਚੱਲਦਾ ਹੋਵੇ, ਕੁਛ ਆਪ ਨਾ ਕਰ ਸਕੇ ਤੇ ਕਈ ਲੋਕ ਇਹੋ ਜਿਹੇ ਨੇ ਪਰਉਪਕਾਰ ਵਿੱਚ ਖਲਰ ਪਾਉਂਦੇ, ਬਈ ਭਲਾ ਕੰਮ ਹੋਣ ਵਿੱਚ ਵੀ ਰੁਕਾਵਟ ਪਾਉਂਦੇ, ਤਾਂ ਹੀ ਉਹ ਸਾਂਝੇ ਕੰਮ ਕਈ ਐਵੇਂ ਹੀ ਰਹਿ ਜਾਂਦੇ। ਅਸੀਂ ਨਾ ਹੁਸ਼ਿਆਰਪੁਰ ਅੱਡੇ ਦਾ ਹਮੇਸ਼ਾ ਦੇਖੀਦਾ ਸੀ, ਕਦੇ ਕੋਈ ਬਾਲਾ ਲਾ ਕੇ ਲੈ ਜਾਂਦਾ ਸੀ, ਕਦੇ ਕੋਈ ਇੱਟਾਂ ਹੀ ਲਾਹ ਕੇ ਲੈ ਜਾਂਦਾ ਸੀ। ਉਹ ਕੱਚਾ ਬਣਿਆ ਸੀਗਾ, ਕਾਫੀ ਪੁਰਾਣੀ ਗੱਲ, ਜਦੋਂ ਰਸਤਾ ਉੱਧਰ ਦੀ ਹੁੰਦਾ ਸੀ, ਤੇ ਅਸੀਂ ਸੋਚਿਆ ਵੀ ਇਸ ਨੂੰ ਸੰਗਤ ਕਹਿੰਦੀ ਪੱਕਾ ਕਰ ਦਈਏ, ਪੱਕਾ ਕਰਕੇ ਤੇ ਲੈਂਟਰ ਪਾ ਰਹੇ ਸੀ, ਤੇ ਪਿੰਡ ਵਿੱਚੋਂ ਕੋਈ ਚਾਰ ਜਣੇ ਲੰਘੇ, ਕਹਿੰਦੇ ਵੇ ਕਾਰ ਸੇਵਾ ਚੱਲਦੀ, ਕਿਉਂਕਿ ਜਿਹੜੇ ਨਜ਼ਦੀਕ ਰਹਿਣ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਕਈਆਂ ਨੂੰ ਗੰਗਾ 'ਚ ਰਹਿਣ ਵਾਲਿਆਂ ਨੂੰ ਗੰਗਾ ਪਾਣੀ ਹੀ ਲੱਗਦਾ ਹੈ, ਉਹਨਾਂ ਨੂੰ ਅੰਮ੍ਰਿਤ ਨਹੀਂ ਲੱਗਦਾ। ਇਹ ਕਹਿੰਦੇ ਕਾਰ ਸੇਵਾ ਚੱਲਦੀ ਹੈ। ਉਹ ਜਿਹੜੇ ਸੇਵਾ ਕਰਨ ਵਾਲੇ ਸੋਚਦੇ, ਕਹਿੰਦੇ ਹੱਥ ਹੋ ਗਈ ਵੀ ਅਸੀਂ ਤੇ ਸੇਵਾ ਕਰ ਰਹੇ ਹਾਂ, ਪਿੰਡ ਵਾਲੇ ਹੀ ਮਖੌਲ ਕਰੀ ਜਾਂਦੇ ਨੇ, ਉਹ ਵਿਚਾਰੇ ਕਹੀ ਛੱਡ ਬੈਠੇ। ਮੈਂ ਕਿਹਾ ਤੁਹਾਨੂੰ ਕੀ ਹੋਇਆ? ਕਹਿੰਦੇ ਜੀ ਆ ਚਾਰ ਬੰਦੇ ਲੰਘੇ ਮਖੌਲ ਕਰਦੇ। ਮੈਂ ਕਿਹਾ ਤੁਸੀਂ ਆਪਣੀ ਕਹੀ ਚਲਾਓ, ਤੁਹਾਨੂੰ ਕੀ ਫਰਕ ਪੈਂਦਾ? ਮਤਲਬ ਕਹਿਣ ਤੋਂ ਪਿਆਰਿਓ ਕਿ ਕਈ ਵਾਰੀ ਪਰ ਉਪਕਾਰ ਹੁੰਦਾ ਹੋਵੇ ਤੇ ਉਸ ਵਿੱਚ ਰੁਕਾਵਟ ਪਾਈ ਜਾਂਦੀ ਹੈ। ਉਹ ਦੀਵਾ ਰੋਜ਼ ਜਗਾਉਣ ਜਾਂਦਾ, ਇੱਕ ਬੁਝਾਉਣ ਚਲਿਆ ਜਾਂਦਾ ਹੈ, ਪਰ ਗੱਲ ਹੈ ਨੇਮ ਦੀ, ਗੱਲ ਹੈ ਪ੍ਰੇਮ ਦੀ। ਉਹ ਵਿਚਾਰਾ ਇੱਕ ਦਿਨ ਮੀਂਹ ਬਹੁਤ ਜ਼ਿਆਦਾ ਆ ਗਿਆ, ਹਨੇਰੀ ਆ ਗਈ ਤੇ ਜਗਾਉਣ ਵਾਲਾ ਗਿਆ ਹੀ ਨਹੀਂ ਤੇ ਬੁਝਾਉਣ ਵਾਲਾ ਉੱਥੇ ਬੈਠਾ। ਤੁਸੀਂ ਕਹੋਗੇ ਵੀ ਬੁਝਾਉਣ ਵਾਲਾ ਤੇ ਢਾਉਣ ਵਾਲਾ ਚੰਗਾ ਹੁੰਦਾ, ਕਿਉਂਕਿ ਨਿਤਨੇਮ ਹੀ ਹੋਇਆ। ਪਰ ਇਹ ਪਿਆਰਿਓ ਕਿਸੇ ਕਿਸੇ 'ਤੇ ਉਹ ਮਿਹਰ ਹੁੰਦੀ ਹੈ, ਕੋਈ ਕਰਮਾਂ ਦੀ ਗਤੀ ਵਾਹਿਗੁਰੂ ਬਦਲ ਦੇਵੇ, ਜਾਂ ਕੋਈ ਸਮਝਾਉਣ ਵਾਸਤੇ ਐਸਾ ਦ੍ਰਿਸ਼ਟਾਂਤ ਪ੍ਰਮਾਣ ਹੀ ਮਿਲ ਜਾਏ। ਬੁਝਾਉਣ ਵਾਲਾ ਪਹੁੰਚਿਆ ਪਰ ਜਗਾਉਣ ਵਾਲਾ ਉੱਥੇ ਨਹੀਂ ਪਹੁੰਚਿਆ, ਤੇ ਉਸ ਵੇਲੇ ਉਹ ਆਂਦਾ ਵੀ ਅੱਜ ਜਗਾਉਣ ਵਾਲਾ ਨਹੀਂ ਆਇਆ, ਬੜੀ ਹਨੇਰੀ ਚੱਲ ਰਹੀ, ਬੜਾ ਮੀਂਹ ਪੈ ਰਿਹਾ, ਬੁਝਾਉਣ ਵਾਲਾ ਵਿਚਾਰਾ ਨਾਸਤਕ ਉੱਥੇ ਪਹੁੰਚਿਆ ਹੋਇਆ। ਜਗਾਉਣ ਵਾਲਾ ਕਹਿੰਦਾ ਮੀਂਹ ਬੰਦ ਹੋ ਜਾਏ, ਹਵਾ ਬੰਦ ਹੋ ਜਾਏ ਤੇ ਚੱਲਦੇ ਹਾਂ। ਉਹ ਮੀਂਹ ਮੇਰੀ ਮਾਮੇ ਬੰਦ ਹੀ ਨਹੀਂ ਹੋਇਆ, ਮੀਂਹ ਹਨੇਰੀ ਜੋ ਗਿਆ ਹੀ ਨਹੀਂ। ਬੁਝਾਉਣ ਵਾਲਾ 2 ਘੰਟੇ ਉਡੀਕਦਾ ਰਿਹਾ ਤੇ ਜਦੋਂ ਕਹਿੰਦਾ ਚੱਲ ਚੱਲੀਏ, ਵੀ ਜਗਾਉਣ ਵਾਲਾ ਤੇ ਅੱਜ ਆਇਆ ਹੀ ਨਹੀਂ। ਅੰਦਰੋਂ ਆਵਾਜ਼ ਆਈ ਵੀ ਪਿਆਰਿਆ ਮੈਂ ਤੇਰੇ ਤੇ ਬੜਾ ਖੁਸ਼ ਹਾਂ। ਇਹਦਾ ਵੀ ਪੁਜਾਰੀ ਵੀ ਨਹੀਂ ਦਿਸਦਾ, ਆਵਾਜ਼ ਵੀ ਕੋਈ ਗੈਬੀ ਹੈ, ਇਹ ਕਿਹਦੀ ਆਵਾਜ਼? ਕਹਿੰਦਾ ਤੂੰ ਕੌਣ? ਕਹਿੰਦੇ ਜੀ ਨੇ ਮੰਦਰ 'ਚ ਆਇਆ। ਕਹਿੰਦਾ ਮੈਂ ਤੇ ਤੈਨੂੰ ਮੰਨਦਾ ਹੀ ਨਹੀਂ,
ਮੈਂ ਤੇ ਇਹ ਦੀਵਾ ਬੁਝਾਉਣ ਆਉਣਾ ਰੋਜ਼, ਸ਼ਰਧਾਲੂ ਤੇ ਤੇਰਾ ਜਗਾਉਣ ਵਾਲਾ। ਕਹਿੰਦੇ ਬਈ ਗੱਲ ਇਹ ਹੈ ਵੀ ਜਗਾਉਣ ਬੁਝਾਉਣ ਦੀ ਗੱਲ ਵੱਖਰੀ ਹੈ, ਤੇਰੇ ਪ੍ਰੇਮ ਤੇ ਖੁਸ਼ ਹੋ ਗਿਆ ਕਿ ਅੱਜ ਮੀਂਹ ਪੈਂਦਾ ਹਨੇਰੀ ਆਉਣ ਲਈ, ਪਰ ਤੂੰ ਬੁਝਾਉਣ ਲਈ ਦੀਵਾ ਬਲੋਤਾ। ਆਖੋ ਸਤਨਾਮ। ਗੱਲ ਕਿਸੇ ਨੇਮ ਦੀ ਹੈਂਜੀ, ਜੇ ਸਾਡੇ ਅੰਦਰ ਪ੍ਰੇਮ ਹੋਵੇ, ਪਿਆਰ ਹੋਵੇ, ਤੇ ਬਾਬਾ ਬੁੱਢਾ ਜੀ ਦੀ ਉਮਰ ਹੋ ਗਈ ਸੀ ਬਹੁਤ ਜ਼ਿਆਦਾ, ਬੜੀ ਵਡੇਰੀ ਉਮਰ ਦੇ ਹੋ ਗਏ ਸੀ, ਸਰੀਰ ਕਿਰਿਆ ਅਸਮਰੱਥ ਹੋ ਚੁੱਕੀ ਸੀ, ਤੇ ਬਾਬਾ ਜੀ ਆਰਾਮ ਕਰ ਰਹੇ ਸੀ, ਤੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਗਏ। ਪੁੱਛਦੇ ਨੇ ਬਾਬਾ ਜੀ ਅੱਜ ਆਰਾਮ ਕਰ ਰਹੇ ਹੋ ਕਿ? ਹਾਂ ਮਹਾਰਾਜ, ਸਰੀਰ ਥੋੜਾ ਅਸਮਰੱਥ ਹੈ। ਕਹਿਣ ਲੱਗੇ ਨਿਤਨੇਮ ਕੀਤਾ? ਕਹਿਣ ਲੱਗੇ ਨਿਤਨੇਮ ਤਾਂ ਨਹੀਂ ਕੀਤਾ। ਕਹਿਣ ਲੱਗੇ ਵੈਸੇ ਤਾਂ ਬਾਬਾ ਜੀ, ਆਪ ਜੀ ਦੀ ਉਮਰ, ਆਪ ਜੀ ਦੀ ਸੇਵਾ, ਆਪ ਜੀ ਦਾ ਗਿਆਨ, ਆਪ ਜੀ ਦਾ ਪ੍ਰੇਮ, ਆਪ ਜੀ ਦਾ ਸਭ ਕੁਛ ਠੀਕ ਹੈ। ਮਹਾਰਾਜ ਕਿਰਪਾ ਕਰੋ, ਸਰੀਰ ਹੁਣ ਮਸਤਾਨਾ ਹੋ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਦੁਨੀਆ ਨੂੰ ਸੇਧ ਦੇਣ ਵਾਸਤੇ ਬਿਰਧ ਅਵਸਥਾ ਵਿੱਚ ਵੀ ਤੁਹਾਨੂੰ ਨੇਮ ਰੋਜ਼ ਦਾ ਕਰਨਾ ਅਤਿ ਜ਼ਰੂਰੀ ਹੈ। ਮਤਲਬ ਕਿ ਸਾਨੂੰ ਲੋਕਾਂ ਨੂੰ ਸੇਧ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਇਹ ਇਤਿਹਾਸ ਸਿਰਜਿਆ, ਕਿਉਂਕਿ ਉੱਥੇ ਬ੍ਰਹਮ ਗਿਆਨੀ ਸੀ ਬਾਬਾ ਬੁੱਢਾ ਜੀ। ਬ੍ਰਹਮ ਗਿਆਨੀ ਵਾਸਤੇ ਕੋਈ ਨੇਮ ਨਹੀਂ, ਜਿੱਧਰ ਨੂੰ ਮਰਜ਼ੀ ਮੂੰਹ ਕਰ ਲਵੇ, ਜਿੱਧਰ ਨੂੰ ਮਰਜ਼ੀ ਲੱਤਾਂ ਕਰ ਲਵੇ। ਇੱਕ ਮਹਾਂਪੁਰਖ ਕੋਈ ਤੁਰੇ ਜਾਂਦੇ ਸੀ ਤੇ ਪਿੱਛੋਂ ਦੀ ਹਵਾ ਵਗੇ, ਉਹਨਾਂ ਦੀਆਂ ਜੜਾਵਾਂ ਸੀ, ਉਹ ਘੜੀ ਮੋੜੀ ਜੜਾਵਾਂ ਅਗਲੇ ਬੰਦੇ ਨੂੰ ਆਉਣ ਦਾ ਹਵਾ ਜੋ ਪਿਛਲੇ ਬੰਦੇ ਨੂੰ ਪੈਂਦੀ ਸੀ, ਉਹ ਮਿੰਟ ਕੁ ਬਾਅਦ ਜੜਾਵਾਂ ਐਂ ਨੂੰ ਕਰਨ, ਐਂ ਨੂੰ ਕਰਨ, ਫਿਰ ਹਵਾ ਪਿੱਛੋਂ ਪਾਵੇ ਜੜਾਵਾਂ ਫਿਰ ਅੱਗੇ ਆ ਜਾਣ। ਉਹ ਥੋੜ੍ਹਾ ਕੁ ਦੂਰ ਤੱਕ ਤੁਰੇ, ਇਕਦਮ ਉਹਨਾਂ ਨੇ ਨਾ ਆਪਣਾ ਪਾਸਾ ਪਰਤ ਲਿਆ, ਇੱਧਰ ਜਾਂਦੇ ਜਾਂਦੇ ਐਨੂੰ ਤੁਰ ਪਏ। ਤੇ ਕੋਈ ਪ੍ਰੇਮੀ ਪੁੱਛਦਾ, ਬਾਬਾ ਜੀ ਆਪ ਜੀ ਹੁਣੇ ਇੱਧਰ ਨੂੰ ਜਾ ਰਹੇ ਸੀ ਤੇ ਵਾਪਸ ਮੁੜ ਆਏ? ਕਹਿਣ ਲੱਗੇ ਇੱਧਰ ਕਿਹੜਾ ਸਾਡਾ ਰਿਸ਼ਤੇਦਾਰ ਰਹਿੰਦਾ, ਵੀ ਪਿੱਛੋਂ ਹਵਾ ਪੈਂਦੀ ਸੀ, ਵਾਲ ਮੂੰਹ ਚ ਪੈਂਦੇ ਸੀ, ਅਸੀਂ ਕਹੇ ਜਿੱਧਰ ਨੂੰ ਹਵਾ ਆਉਂਦੀ ਆਪਾਂ ਮੂੰਹ ਆਨ ਕਰ ਲੈਂਦੇ ਹਾਂ। ਰੱਬ ਦੇ ਪਿਆਰਿਆਂ ਦੇ ਤੇ ਮੂੰਹ ਜਿੱਧਰ ਹੋਣ ਭਲੇ ਹੀ ਭਲੇ। ਤਾਂ ਹੀ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਮੱਕੇ ਵੱਲ ਨੂੰ ਕੀਤੇ ਸੀ। ਪਰ ਪਿਆਰਿਓ, ਕੋਈ ਇਸਲਾਮ ਧਰਮ ਨੂੰ ਨੀਚਾ ਦਿਖਾਉਣ ਲਈ ਥੋੜ੍ਹੀ ਕੀਤੇ ਸੀ, ਕੋਈ ਉਹਨਾਂ ਨੂੰ ਹਰਾਉਣ ਲਈ ਥੋੜ੍ਹੀ ਕੀਤੇ ਸੀ, ਕੋਈ ਸ਼ਕਤੀ ਦਿਖਾਉਣ ਲਈ ਥੋੜ੍ਹੀ ਕੀਤੇ ਸੀ, ਉਹਨਾਂ ਨੂੰ ਸਮਰਥ ਦੇਣ ਵਾਸਤੇ ਕੀਤੇ ਸੀ। ਵੀ ਤੁਸੀਂ ਕਹਿੰਦੇ ਹੋ ਵੀ ਮੱਕੇ 'ਚ ਅੱਲਾ ਰਹਿੰਦਾ, ਪਰ ਬਾਬਾ ਨਾਨਕ ਕਹਿੰਦਾ ਵੀ ਅੱਲਾ ਚਾਰੇ ਪਾਸੇ ਰਹਿੰਦਾ ਹੈ। ਆਖੋ ਸਤਨਾਮ। ਇੰਨਾ ਕੁ ਫਰਕ ਹੈ ਗੁਰਮਤ ਦਾ, ਇਸ ਕਲਯੁਗ ਵਿੱਚ ਇੰਨਾ ਕੁ ਫਰਕ ਹੈ ਗੁਰੂ ਨਾਨਕ ਦੀ ਬਾਣੀ ਦਾ। ਵੇਦਾਂ ਵਿੱਚ ਬਹੁਤ ਜਗ੍ਹਾ ਤੇ ਇਹ ਆਇਆ ਹੈ ਬਈ ਨੀਵੀਂ ਜਾਤ ਵਾਲਾ ਮੰਦਰ ਵਿੱਚ ਨਹੀਂ ਜਾ ਸਕਦਾ। ਵੇਦਾਂ ਵਿੱਚ ਕਈ ਜਗ੍ਹਾ ਤੇ ਆਇਆ ਵੀ ਨੀਵੀਂ ਜਾਤ ਵਾਲਾ ਸੇਵਾ ਨਹੀਂ ਕਰ ਸਕਦਾ। ਵੇਦਾਂ ਵਿੱਚ ਕਈ ਜਗ੍ਹਾ ਤੇ ਆਇਆ ਵੀ ਨੀਵੀਂ ਜਾਤ ਵਾਲੇ ਦਾ ਕੀਤਾ ਹੋਇਆ ਦਾਨ ਪੁੰਨ ਨਹੀਂ ਲੱਗਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਰਵਿਦਾਸ ਭਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕੌਣ ਨੀਵੀਂ ਜਾਤ ਵਾਲਾ ਹੈ? ਜਿਹੜਾ ਮਨੁੱਖ ਜਨਮ ਪਾ ਕੇ ਕੋਈ ਨਿਤਨੇਮ ਨਹੀਂ ਕਰਦਾ, ਮਨੁੱਖ ਜਨਮ ਪਾ ਕੇ ਗੁਰੂ ਵਾਲਾ ਨਹੀਂ ਬਣਦਾ, ਮਨੁੱਖ ਜਨਮ ਪਾ ਕੇ ਸੰਤਾਂ ਦੀ ਸੰਗਤ ਨਹੀਂ ਕਰਦਾ, ਮਾਨੁਸ਼ ਤਨ ਪਾ ਕੇ ਸਾਧ ਸੰਗਤ ਦੀ ਸੇਵਾ ਨਹੀਂ ਕਰਦਾ, ਮਾਨੁਸ਼ ਤਨ ਪਾ ਕੇ ਕੋਈ ਭਲਾ ਕੰਮ ਨਹੀਂ ਕਰਦਾ, ਉਹ ਨੀਵੀਂ ਜਾਤ ਵਾਲਾ ਹੈ, ਉਹ ਨੀਚ ਹੈ। नीच जात हर जपत्यां उत्तम पदवी पाए। गुरु घर विच कोई नीवी जात वाला जिन्हों लोग दरकार देने परमात्मा की भगती करे तो सारे नालों उच्चा है। बैठे ने ना रविदास भगत जी, बैठे ने ना बाबा कबीर जी जिन्हों को कहते सी जुलाया ढिलड़ी। हाँ जी, जितना चिर वाल्मीक जी अश्मेर यज्ञ विच आके भोजन नहीं ना छकया उन्ना चिर अश्मेर यज्ञ सफल नहीं होते। वाल्मीक जी जिन्हां नूं कहिंदे सी ये नीवी जात वाले ने, ये नीच लोक ने, पर वो बंदगी विच इन्ने उच्चे सन, इन्ने उच्चे सन। प्यारियो, गुरमत कहिंदी है, गुरबाणी कहिंदी है, सच कहिंदा है कि जेड़ा जीव चंगे कर्म करता है उहदा रंग भावें काला होवे, अंग भावें ना होवे, भावें अष्टावक्र क्यों ना होवे, उहदे कर्म चंगे ने, उह ज्ञानवान है। राजे जनक की सभा दे विच जदों अष्टावक्र जी आए सी, सारी सभा हस उठी सी, कहण लगे लै इत्थे वड्डे वड्डे चतुर्वेदी, द्विवेदी, त्रिवेदी, है जी खट शास्त्री, बड़े बड़े विद्वान आ के राजे का उत्तर नहीं दे सके। कहिंदे आ पिंगला उत्तर दिओ, जिहदे अठे अंग शरीर दे विंगे ने, अष्टवक्र अठ विंग। सारे हस पए। अष्टावक्र जी उम्र दे विच छोटे सी ते शरीर नूं धू के तुरदे सी, मतलब कि उन्हां दी लत्तां वी तुसीं कई वेखदे हो ना, जिहड़े कई लत्तां धू के तुरदे ने, जिन्हां दा लक नहीं कम करदा, लत्तां विच बल है नहींगा, कईआं दीआं बाहवां च बल है नहींगा, कई तौर ते शरीर च प्रॉब्लमां बीमारियां हुंदियां ने। हां जी, जिन्हां नूं असीं पिंगला वी कह दिंदे हां। पर प्यारे अष्टावक्र जी इस तरह जो सभा च आए तो उन्होंने रथ तो लाया, तो लाया तो खुद तुर नहीं सी सकते, तो लाया तो जो सभा बैठी विद्वाना दी, बड़े बड़े वड्डे विद्वान, राजे जनक का उत्तर नहीं दे सके। कहन लगे लो आ भला जिन्हें लत्ता नहीं कम कर दियां, मूह इहदा बिंगा, आखे दी ऐन हो जाती है, एक ऐन हो जाती, यह की उत्तर देवेगा। उस वेले अष्टावक्र जी उतर के सिंघासन ते जदों बिठाया ते कहण लगे राजन आ सारे चमार भाए, बड़ा गुस्सा आया सारियां नूं, सानूं चमार आख्या, असीं ब्राह्मण, असीं विद्वान, असीं कोई कवे महिना विद्वान, कोई कोश कहे, बड़े बड़े वड्डे पढ़े लिखे लोग बैठे सी, ते जदों अष्टावक्र ने कहा राजन तैनूं बदबू नहीं आउंदी, चमार तो रोज चम का कम करते, तेनू बैड स्मैल नहीं आती। राजा चुप, हुण अगो उत्तर की आवे, सारिया के चेहरे लाल, कहन लगे अपने आप वल वेखो सारिया के दिलों में की है। अष्टावक्र ब्रह्म ज्ञानी सी, अष्टावक्र अपनी मां के पेट में सी, उहदे पिता ने एक पंगती वेद की गलत बोली सी, जन्मा जन्मा का पढ़िया लिखिया सी, अष्टावक्र पेट विचों बोलदा है अपने प्यो नूं, पिता जी वेद बाणी गलत नहीं पढ़ी दी, आखो सतनाम। अज तक कई पाठी इहो जिहे ने कि दो महीने किसी अस्थान ते लाए, पाठ करना शुरू कर दिता, गुण 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 गुण, कौन सुनता है? पूजा तो मिली जानी। कल मैं अपना जसवीर सिंह दस रहा सी भी किसी जगह पर अखंड पाठ रखना सी, तो कुदरती उत्थे सिंगल बीर रख दिती, तो हाँ जी लड़ीवार केड़ा पिंड तरन तार ने, तो महाराज ने उत्थे सरूप रख दिता, तो बाकी के पाठी के देर की पाठ अपन कर सकते। पुरानियां जितनियां टकसालां ने उन्होंने लड़ीवार गुरबाणी का पाठ संथ्या दिती जाती। पता क्यों? लड़ीवार पाठ करन नाल कदे ध्यान बाहर नहीं जाता, ਹਾਂਜੀ ਪੰਕਤੀ ਨਹੀਂ ਲੱਭਣੀ ਮੁੜ ਕੇ ਕਿੱਧਰ ਗਈ, ਕਿਉਂਕਿ ਜੋ ਇੱਕ ਓਂਕਾਰ ਤੋਂ ਸ਼ੁਰੂ ਹੋਣਾ ਹੈ ਨਾ, 18, 10, 20 ਤੱਕ ਸਿੰਗਲ ਸਰੂਪ ਹੀ ਤੁਰਿਆ ਜਾਣਾ ਸਾਰਾ, ਨਾਲ ਦੇ ਨਾਲ ਪੰਕਤੀਆਂ। ਹਰਿਮੰਦਰ ਸਾਹਿਬ 'ਚ ਜਿਹੜਾ ਹੁਕਮਨਾਮਾ ਲਿਆ ਜਾਂਦਾ ਹੈ ਨਾ, ਉਹ ਤੁਸੀਂ ਦੇਖੋ ਹੱਥ ਲਿਖਤ ਬੀੜਾ ਨੇ, ਬਿਲਕੁਲ ਨਾਲ ਨਾਲ ਅੱਖਰ ਜੋੜੇ ਹੋਏ ਨੇ। ਦਾਸ ਨੇ ਸੰਸਕ੍ਰਿਤ ਅਧਿਐਨ ਕੀਤੀ ਹੈ, ਸੰਸਕ੍ਰਿਤ ਪੜ੍ਹਨੀ ਬੜੀ ਔਖੀ, ਨਾਲ ਨਾਲ ਸਾਰੇ ਅੱਖਰ ਲੰਬੇ ਲੰਬੇ, ਉਹਨੂੰ ਆਪ ਪਦ ਛੇਦ ਕਰਨਾ ਪੈਂਦਾ, ਮਤਲਬ ਕਿ ਧਿਆਨ ਬਣਿਆ। ਸੋ ਇਸ ਵਾਸਤੇ ਅੱਜ ਇਤਨਾ ਸਾਨੂੰ ਨਾ ਤੇ ਕੋਈ ਸੰਥਿਆ ਪਾਠ, ਨਾ ਕੋਈ ਮਿਹਨਤ, ਨਾ ਮੁਸ਼ਕਤ। ਸੋ ਪਿਆਰਿਓ, ਬਸ ਥੋੜ੍ਹਾ ਜਿਹਾ ਪੜ੍ਹੇ ਅਤੇ ਆਪਾਂ ਕਹਿੰਦੇ ਅਸੀਂ ਪਾਠੀ ਬਣ ਗਏ। ਥੋੜ੍ਹਾ ਜਿਹਾ ਕਿਸੇ ਮਿਸਤਰੀ ਨਾਲ 2 ਵਾਰੀ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੰਦਾ, ਉਹ ਕਹਿੰਦਾ ਮੈਂ ਠੇਕੇਦਾਰ ਦੀ ਕਿਉਂ ਮੰਨਾਂ, ਮੈਂ ਆਪਣੇ ਉਸਤਾਦ ਦੀ ਕਿਉਂ ਮੰਨਾਂ, ਮੈਂ ਆਪਣਾ ਕੰਮ ਚਲਾਊ। ਉਹ ਜਿਹਦਾ ਘਰ ਬਣਾਊ ਸਾਰਾ ਡੇਢਾ ਕਰ ਦਊ ਅਤੇ ਛੱਤ ਦਾ ਪਾਣੀ ਸਾਰਾ ਹੀ ਆਖੋ ਸਤਨਾਮ ਵਿੱਚ ਹੀ ਆਊ, ਕਿਉਂਕਿ ਮਿਸਤਰੀ ਭੈੜਾ ਵੀ ਸਿੱਖਿਆ ਤਾਂ ਹੈ ਨਹੀਂ ਅਤੇ ਦਿਹਾੜੀ ਕਹਿੰਦਾ ਪੂਰੀ 400 ਠੋਕੇ ਲਾਊ, ਕਿਉਂਕਿ ਸਾਰੇ ਜੋ ਲੈਂਦੇ ਨੇ। ਨੀਮ ਹਕੀਮ ਖਤਰਾ ਏ ਜਾਨ, ਆ ਜਿਹੜੇ ਮਾੜੇ ਡਾਕਟਰ, ਕੋਈ ਡਾਕਟਰ ਬੈਠਾ ਤਾਂ ਗੁੱਸਾ ਨਾ ਕਰਿਓ, ਮਤਲਬ ਚੱਜ ਦਾ ਹੁਨਰ ਹੈ ਨਹੀਂ ਕੋਲ, ਗੁਣ ਹੈ ਨਹੀਂ ਕੋਲ, ਤੇ ਕਿਸੇ ਨੂੰ ਦਵਾਈ ਦੇ ਦੇਣ ਤੇ ਅਗਲੇ ਨੂੰ ਪਤਾ ਕੋਈ ਨਹੀਂ ਉਲਟ ਪੈ ਜਾਏ। ਸਾਡੇ ਇੱਕ ਸੰਤ ਸੀਗੇ, ਉਹ ਜੇਬ ਵਿੱਚ 3 ਚੀਜ਼ਾਂ ਰੱਖਦੇ ਹੁੰਦੇ ਝੋਲੇ 'ਚ, ਇੱਕ ਸੁੱਡ, ਇੱਕ ਮਿੱਠਾ ਸੋਡਾ ਤੇ ਇੱਕ ਤ੍ਰਿਫਲਾ। ਉਹ ਕੁਦਰਤੀ ਕਿਸੇ ਦਾ ਢਿੱਡ ਪੀੜ, ਕਿਸੇ ਦਾ ਕੰਨ ਦੁਖਦਾ ਸੀ ਤੇ ਉਹਨੇ ਕਿਹਾ ਬਾਬਾ ਜੀ ਮੇਰਾ ਕੰਨ ਦੁਖਦਾ ਨਾ, ਉਸਨੂੰ ਬੁਖਾਰ ਸੀ ਤੇ ਦੇਣਾ ਸੀ ਉਸਨੂੰ ਤ੍ਰਿਫਲਾ, ਵੀ ਇਹਦੇ ਨਾਲ ਇਹਦੇ ਸਰੀਰ ਦਾ ਥੋੜਾ ਪੇਟ ਸਾਫ ਹੋ ਜਾਏਗਾ, ਇਸਨੂੰ ਠੀਕ ਹੋ ਜਾਓ। ਉਹ ਦੇਰ ਤੱਕ ਕੁਚਲਾ, ਸ਼ਾਮ ਦਾ ਟਾਈਮ ਸੀ, ਦਿਸਦਾ ਘੱਟ ਸੀ, ਉਹ ਕੁਚਲਾ ਤ੍ਰਿਫਲੇ ਜਿੰਨਾ ਦਿੱਤਾ। ਉਹ ਜਿਹੜੀ ਮਾਈ ਨੂੰ ਕੁਚਲਾ ਦਿੱਤਾ, ਉਹਨੇ ਕਿਹਾ ਵੀ ਬਾਬਾ ਜੀ ਨੇ ਦਵਾਈ ਦਿੱਤੀ, ਹੁਣ ਤੇ ਆਪਣਾ ਬੁਖਾਰ ਲੱਥ ਜੂ। ਉਹ ਜਦੋਂ ਕੁਚਲਾ ਖਾ ਗਈ, ਇੰਨਾ ਸਾਰਾ ਅੱਖਾਂ ਆ ਗਈਆਂ ਬਾਹਰ, ਤੇ ਸਵੇਰ ਨੂੰ ਮਾਈ ਹੋ ਗਈ ਪੂਰੀ, ਉਹ ਸਾਰਾ ਪਰਿਵਾਰ ਆ ਗਿਆ ਬਾਬਿਆਂ ਕੋਲ, ਕਹਿੰਦੇ ਬਾਬਾ ਜੀ ਤੁਸੀਂ ਦਿੱਤਾ ਕਿ ਮਾਤਾ ਸਾਡੀ ਨੂੰ ਜ਼ਹਿਰ ਦਿੱਤੀ? ਕਹਿੰਦੇ ਅਸੀਂ ਤਾਂ ਕੁਛ ਨਹੀਂ ਦਿੱਤਾ। ਕਹਿੰਦੇ ਉਹ ਮਾਤਾ ਜਾਂਦੇ ਹੀ ਅੱਖਾਂ ਪੁੱਠੀਆਂ ਹੋ ਗਈਆਂ ਤੇ ਉਹ ਲੱਤਾਂ ਛੜੀਆਂ ਮਾਰਨ ਲੱਗ ਪਈ, ਸਵੇਰ ਨੂੰ ਪੂਰੀ ਹੋ ਗਈ। ਬਾਬਾ ਜੀ ਕਹਿੰਦੇ ਮੈਂ ਤਾਂ ਰੱਖਦਾ ਹੀ ਕੁਛ ਨਹੀਂ, ਉਹਨਾਂ ਝੋਲਾ ਚੁੱਕ ਕੇ ਪਰਾਂ ਮਾਰਿਆ। ਕਹਿੰਦੇ ਅੱਜ ਤੋਂ ਬਾਅਦ ਕੋਈ ਦਵਾਈ ਦੋਈ, ਮਾਈ ਦਾ ਕਦਰ ਪਾਊ ਆਪਣੇ। ਉਹ ਕਹਿੰਦਾ ਖੜਾ ਛੱਡਾ ਭਲਾਵਾ, ਮੈਂ ਕੋਈ ਦਵਾਈ ਦੋਈ ਨਹੀਂ ਦਿੰਦਾ। ਨੀਮ ਹਕੀਮ ਖਤਰਾ ਇਹ ਜਾਂ, ਮਤਲਬ ਕਿ ਜੇ ਮਾੜਾ ਡਾਕਟਰ ਹੋਵੇ, ਮਾੜਾ ਮਿਸਤਰੀ ਹੋਵੇ, ਮਾੜਾ ਮਾਸਟਰ ਹੋਵੇ, ਜੇ ਮਾੜਾ ਸਾਧ ਹੋਵੇ, ਫਿਰ ਵੀ ਗਿਆਨ ਆਪਾਂ ਨੂੰ ਇਵੇਂ ਸਾਧ ਮੋਟਾ ਸਾਰਾ ਹੋਵੇ, ਮਤਲਬ ਨਾਮ ਬਾਣੀ ਵਿੱਚ, ਵਿਚਾਰ ਵਿੱਚ, ਗੁਣਾਂ ਵਿੱਚ, ਸੇਵਾ ਵਿੱਚ ਨਿਪੁੰਨ ਹੋਵੇ, ਜਗਿਆਸੂ ਦਾ ਅੰਸਰ ਦੇਣ ਵਾਸਤੇ ਉਤਸੁਕ ਹੋਵੇ। ਮੱਥੇ ਟੇਕਣ ਨੂੰ ਤਾਂ ਹਰੇਕ ਟੇਕੀ ਜਾਣਗੇ, ਪਰ ਸਮਰੱਥਾ ਚਾਹੀਦੀ, ਨਹੀਂ ਤੇ ਮੱਥੇ ਵਿਗਾੜ ਵੀ ਬਹੁਤ ਕਰਦੇ ਨੇ ਤੇ ਮੱਥੇ ਕਈ ਵਾਰੀ ਗਾਲ ਵੀ ਦਿੰਦੇ ਨੇ, ਕਿਉਂਕਿ ਆਪਣੇ ਆਪ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਮੈਂ ਹੁਣ ਤਕੜਾ ਬ੍ਰਹਮ ਗਿਆਨੀ ਹੋ ਗਿਆ, ਕਿਉਂਕਿ ਲੋਕ ਮੈਨੂੰ ਮੱਥੇ ਟੇਕਦੇ। ਇਹ ਵੀ ਬੜੇ ਖਤਰੇ ਦੀ ਗੱਲ ਹੈ ਤੇ ਜਦੋਂ ਅੰਦਰੋਂ ਮੇਰਾ ਵਿਮਾਨ ਹੋਵੇਗਾ, ਨਾਮ ਬਾਣੀ ਦਾ ਪਹਿਰਾ ਹੋਵੇਗਾ, ਗੁਰੂ ਚਰਨਾਂ ਵਿੱਚ ਜੁੜਿਆ ਹੋਵੇਗਾ, ਤੇ ਜੇ ਉਸਦਾ ਕੋਈ ਸਤਿਕਾਰ ਵੀ ਕਰਦਾ ਹੋਵੇਗਾ, ਉਹ ਗੁਰੂ ਦਾ ਸਤਿਕਾਰ ਹੈ, ਆਖੋ ਸਤਨਾਮ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜੀਵਾਂ ਨੂੰ ਆਪਣੇ ਕਰਮਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਜਦੋਂ ਅਸੀਂ ਆਪਣੇ ਕਰਮਾਂ ਨੂੰ ਨਹੀਂ ਸਮਝਦੇ ਤਾਂ ਫਿਰ ਅਸੀਂ ਕੁਛ ਵੀ ਨਾ ਸਮਝਿਆ, ਫਿਰ ਦੋਸ਼ ਸਾਡਾ ਆਪਣਾ ਹੈ, ਇਹਦਾ ਫਲ ਸਰੂਪ ਸਾਨੂੰ ਭੋਗਣਾ ਪੈਣਾ। ਸੋ ਸਰੀਰ ਦਾ ਇੱਕ ਇੱਕ ਅੰਗ ਜਿਵੇਂ ਕੰਮ ਧੰਦਿਆਂ ਵਿੱਚ ਲੱਗਦਾ, ਇਵੇਂ ਸੇਵਾ ਵਿੱਚ ਵੀ ਲੱਗੇ। ਅੱਖਾਂ ਦੀ ਸੇਵਾ ਗੁਰੂ ਦੇ ਦਰਸ਼ਨ, ਸਭ ਸੰਗਤ ਦੇ ਦਰਸ਼ਨ, ਹੱਥਾਂ ਦੇ ਦਸਾਂ ਨੌਵਾਂ ਦੀ ਕਿਰਤ ਔਰ ਕਾਰ ਸੇਵਾ ਦੀ ਟੋਕਰੀ ਵੀ ਚੁੱਕੋ। ਹਾਂਜੀ, ਇੱਥੇ ਅੱਜ ਬੜੇ ਚਿੱਟੇ ਕੱਪੜੇ ਪਾ ਕੇ ਆਏ ਨੇ, ਹੁਣੇ ਹੀ ਸੇਵਾ ਕਰ ਕਰਕੇ ਪਿੱਛੇ ਆ ਕੇ ਬੈਠੇ ਨੇ, ਟੋਕਰੀ ਢੋਂਦੇ ਰਹੇ ਨੇ। ਮਿਸਤਰੀ ਸਾਡਾ ਆਇਆ ਬਟਾਲੇ ਤੋਂ, ਮੈਂ ਕਿਹਾ ਵੀ ਤੇਰੇ ਚਿੱਟੇ ਕੱਪੜੇ ਤੈਨੂੰ ਚੋਲਾ ਦੇਈਏ, ਕਹਿੰਦਾ ਜੀ ਸੇਵਾ ਨਾਲ ਤੇ ਪਵਿੱਤਰ ਹੋਣੇ ਨੇ, ਇਸ ਕਰਕੇ ਇਸ ਸੇਵਾ ਚ ਲੱਗਣ ਦਿਓ। ਦੇਖੋ ਇਹ ਪਿਆਰ ਦੀ ਗੱਲ ਹੈ, ਨਹੀਂ ਤਾਂ ਅਸੀਂ ਲੋਕ ਥੱਲੇ ਭੁੱਜੇ ਬੈਠਣ ਲੱਗੇ, ਸੋਚਦੇ ਆ ਵੀ ਕੋਈ ਲਿਬੜ ਨਾ ਜਾਏ। ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਅੰਮ੍ਰਿਤਸਰ ਆਏ, ਮੋਨੀ ਵਾਲਾ ਚੌਂਕ, ਠਾਕਰਾਂ ਦਾ ਡੇਰਾ, ਮਹਾਂਪੁਰਸ਼ ਠਾਕੁਰ ਦਿਆਲ ਸਿੰਘ ਜੀ ਮਹਾਰਾਜ ਬੜੇ ਮਹਾਨ ਵਿਦਵਾਨ ਤੇ ਤਿਆਗੀ ਮਹਾਂਪੁਰਖ ਸੀ। ਮਹਾਰਾਜਾ ਰਣਜੀਤ ਸਿੰਘ ਆਇਆ ਤੇ ਆ ਕੇ ਉਹਨੇ ਕਿਹਾ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨੇ। ਸੇਵਾਦਾਰਾਂ ਨੇ ਕਿਹਾ ਵੀ ਮਹਾਂਪੁਰਖ ਬੈਠੇ ਨੇ, ਅੱਗੇ ਚਲਿਆ ਜਾ। ਜਿਉਂ ਹੀ ਉਹ ਛੋਟੀ ਜਿਹੀ ਕੋਠੜੀ ਦੇ ਵਿੱਚ ਦੀ ਨਿਕਲ ਕੇ ਅੱਗੇ ਗਿਆ ਤੇ ਖੁੱਲੀ ਜਗ੍ਹਾ ਤੇ ਬਾਬਾ ਜੀ ਬੈਠੇ ਸੀ, ਉਹ ਕਹਿਣ ਲੱਗੇ ਕਾਣਿਆ ਇੱਥੇ ਬਹਿ ਜਾ। ਉਹ ਕੱਚੀ ਜਗ੍ਹਾ ਸੀ, ਮੇਰੇ ਮੁਲਖੜ ਬੈਣੀ, ਹੁਣ ਕਿੱਥੇ ਮਹਾਰਾਜਾ ਰਾਜਾ ਤੇ ਕਿੱਥੇ ਕੱਚੀ ਜਗ੍ਹਾ, ਜਿਹੜਾ ਜਿਹੜੇ ਸਿੰਘਾਸਣਾਂ ਤੇ ਬੈਠਦਾ। ਨਾਲੇ ਕਹਿ ਕੇ ਦਿੱਤਾ ਉਹ ਕਾਣਿਆ ਇੱਥੇ ਬਹਿ ਜਾ। ਹੁਣ ਆਮ ਬੰਦਾ ਹਾਂਜੀ ਬਹੁਤ ਔਖਾ ਹੈ, ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਬੜੀ ਕਰੜੀ ਹੈ। ਅੱਜ ਤਾਂ ਮਾਸਟਰ ਜੇ ਟੀਚਰ ਕੋਈ ਬੱਚੇ ਨੂੰ ਥੋੜ੍ਹਾ ਜਿਹਾ ਡਾਂਟ ਦੇਵੇ ਨਾ ਤੇ ਬਦਲਾ ਲੈਣ ਦੀ ਭਾਵਨਾ ਬਾਹਰ ਖਲੋਤੇ ਹੁੰਦੇ। ਤਾਂ ਹੀ ਉਹ ਪੜ੍ਹਾਈ ਅੱਜ ਕੱਲ੍ਹ ਦੀ ਨਿਕੰਮੀ ਹੋ ਗਈ ਹੈ, ਕਿਉਂਕਿ ਡਰ ਹੈ ਹੀ ਕੋਈ ਨਹੀਂ, ਜਥੇਦਾਰ ਦਾ ਕੋਈ ਡਰ ਨਹੀਂ। ਜਥੇਦਾਰ ਪਾਸੇ ਹੋਇਆ ਤੇ ਜਥੇ ਬੰਦੀ ਕਿੱਡੀ ਪੋੜੀ ਹੈਂਜੀ। ਸੋ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਕਿਹਾ ਬਹਿ ਜਾ, ਉਹ ਉੱਥੇ ਹੀ ਬੈਠ ਗਿਆ, ਚੌਂਕੜੀ ਮਾਰ ਕੇ ਥੱਲੇ ਮਿੱਟੀ ਢੇਲੇ ਪਏ ਉਹਦੇ ਤੇ ਬੈਠ ਗਿਆ। ਥੋੜ੍ਹੇ ਚਿਰ ਬਾਅਦ ਉਹ ਮਹਾਂਪੁਰਖਾਂ ਨੇ ਕਿਹਾ ਇੱਥੇ ਆ ਜਾ, ਦੱਸ ਕੀ ਕਹਿਣਾ। ਹੁਣ ਆਇਆ ਦਰਸ਼ਨ ਕਰਨ ਨੂੰ, ਸਿੱਧੀ ਗੱਲ ਕਹਿਤੀ ਕੀ ਕਹਿਣਾ। ਉਹ ਕਹਿੰਦਾ ਜੀ ਦਰਸ਼ਨ ਕਰਨ ਆਏ ਹਾਂ। ਕਹਿੰਦੇ ਹੋ ਗਏ, ਉਹ ਫਿਰ ਚੁੱਪ ਕਰ ਗਿਆ। ਉਹਨੇ ਕਿਹਾ ਵੀ ਮਹਾਂਪੁਰਖ ਬਈ ਆਪਣੀ ਮੌਜ ਨੇ। ਦੇਖੋ ਗੱਲ ਪ੍ਰੇਮ ਦੀ ਹੈ, ਗੱਲ ਸ਼ਰਧਾ ਦੀ ਹੈ। ਜਦੋਂ ਉਸ ਨੂੰ ਕਿਹਾ ਵੀ ਦਰਸ਼ਨ ਹੋ ਗਏ, ਕਹਿੰਦਾ ਜੀ ਕਿਰਪਾ ਕਰੋ। ਕਹਿਣ ਲੱਗੇ ਕਿਰਪਾ ਦਾ ਪਾਤਰ ਹੈ। ਉਹਨੇ ਹੱਥ ਜੋੜ ਦਿੱਤੇ, ਬਾਬਾ ਜੀ ਆਪ ਜੈਸੇ ਮਹਾਂਪੁਰਖਾਂ ਦੇ ਚਰਨਾਂ ਦੀ ਇਹ ਧੂੜ ਹੈ, ਆਖੋ ਸਤਨਾਮ। ਹੁਣ ਉਹਦਾ ਆਸਣ ਵਿਛਿਆ, ਹੁਣ ਉਹਦੀ ਭਾਵਨਾ ਬਣੀ, ਕਿਉਂਕਿ ਉਹਨੇ ਹੱਥ ਜੋੜ ਕੇ ਕਿਹਾ ਆਪ ਜੈਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ। ਮਹਾਂਪੁਰਖ ਕਹਿਣ ਲੱਗੇ ਅੱਛਾ ਰਾਜਨ, ਜਾਂ ਤੇਰਾ ਦੁਨੀਆਂ ਤੇ ਨਾਮ ਰਹੇਗਾ। ਆ ਕੀ ਲਿਆਇਆ? ਕਹਿਣ ਲੱਗਾ ਜੀ ਇਹ ਤੁਹਾਡੇ ਚਰਨਾਂ 'ਚ ਭੇਟ ਲਿਆਇਆ, ਕੁਛ ਭੇਟ। ਕਹਿੰਦੇ ਕੀ ਹੈ? ਕਹਿੰਦੇ ਜੀ 12 ਪਿੰਡਾਂ ਦੀ ਜ਼ਮੀਨ ਆਪ ਜੀ ਦੇ ਚਰਨਾਂ 'ਚ ਭੇਟਾ ਕਰਨ ਲਈ ਤੁਛ ਭੇਟਾ ਲਿਆਇਆ। ਕਹਿਣ ਲੱਗੇ ਇੱਥੇ ਸੰਤਾਂ ਨੂੰ ਲੜਾਉਣਾ, ਸਾਧੂਆਂ ਦਾ ਯੁੱਧ ਕਰਾਉਣਾ? ਕਹਿੰਦਾ ਜੀ ਕਿਉਂ? ਕਹਿੰਦੇ ਸਾਡੇ ਕੋਲ ਇੱਥੇ ਕਈ ਰਹਿੰਦੇ ਨੇ ਸੰਗੀ, ਇਹ ਤਾਂ ਮਾਇਆ ਕਰਕੇ ਲੜ ਲੜ ਕੇ ਮਰ ਜਾਣਗੇ। ਸਹਿਜ ਸੁਭਾਅ ਬਾਬਾ ਜੀ ਦੇ ਮੂੰਹ ਵਚਨ ਨਿਕਲ ਗਿਆ। ਕਹਿੰਦੇ ਤੂੰ ਸਾਧਾਂ ਦੇ ਕਦਰ ਕਰਾਉਣੇ, ਚੁੱਪ ਮਾਇਆ ਆਪਣੀ। ਉਹ ਕਹਿੰਦਾ ਜੀ ਤੁਹਾਡੇ ਦਰਸ਼ਨੀ ਭੇਟਾ, ਕਹਿੰਦੇ ਅਸੀਂ ਕੱਖ ਨਹੀਂ ਲੈਂਦੇ। ਉਸਦਾ ਇਹ ਵੀ ਅਭਿਮਾਨ ਝਾੜਿਆ ਵੀ 12 ਪਿੰਡਾਂ ਦੀ ਜ਼ਮੀਨ ਜਿਹਦੇ ਵਿੱਚ ਸੁਲਤਾਨ ਪਿੰਡ, ਚਾਟੀ ਪਿੰਡ ਸਾਰੇ ਆ ਜਾਂਦੇ, ਲਾਗੇ ਲਾਗੇ ਵਰਪਾਲ ਵਗੈਰਾ, ਇਹ 12 ਪਿੰਡਾਂ ਦੀ ਜ਼ਮੀਨ ਦਾ ਪਟਾ ਲਿਖਿਆ ਹੋਇਆ, ਹਾਂਜੀ ਤਾਂਬੇ ਦਾ ਇੱਕ ਪਟਾ ਲਿਖਿਆ ਹੋਇਆ, ਉਹਦੇ 'ਚ ਲਿਆ ਕੇ ਭੇਟ ਅੱਗੇ ਰੱਖੀ। ਕਹਿਣ ਲੱਗੇ ਇਹਦੀ ਇੱਥੇ ਚਾਹੀਦੀ, ਲੈ ਜਾ। ਇੱਕ ਚਾਂਦੀ ਦੀ ਸੋਟੀ ਮਹਾਂਪੁਰਖਾਂ ਲਈ ਲਿਆਂਦੀ ਤੇ ਇੱਕ ਦੁਸ਼ਾਲਾ ਲਿਆਂਦਾ ਵੀ ਮਹਾਂਪੁਰਖਾਂ ਦੇ ਥੱਲੇ ਵਿਛਾਵਾਂਗੇ। ਉਹ ਕਹਿਣ ਲੱਗੇ ਬਾਬਾ ਜੀ ਆ ਜਿਹੜਾ ਦੁਸ਼ਾਲਾ ਲਿਆਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਵਿਛਾ ਦੇ, ਆਖੋ ਸਤਨਾਮ। ਕਹਿੰਦੇ ਗੁਰੂ ਸਾਹਿਬ ਦੇ ਥੱਲੇ ਸ਼ੋਭੇਗਾ, ਵਿਛਾ ਦੇ। ਆ ਜਿਹੜੀ ਸੋਟੀ ਲਿਆਇਆ ਸੀ ਅਜੇ ਬੁੜੇ ਨਹੀਂ ਹੋਏ, ਇਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਦੇ। ਉਹ 12 ਪਿੰਡਾਂ ਦੀ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਖਜ਼ਾਨੇ ਚੋਂ ਕੱਢੀ ਸੀ, ਉਹ ਮੁੜ ਕੇ ਬ੍ਰਾਹਮਣ ਦੇ ਅਖਾੜੇ ਨੂੰ ਆ ਕੇ ਦਿੱਤੀ। ਉੱਥੋਂ ਦੇ ਸੰਤਾਂ ਨੂੰ ਕਿਹਾ ਵੀ ਮਹਾਂਪੁਰਖੋ, ਆ ਸੇਵਾ ਕੁਛ ਹੈਗੀ ਹੈ, ਇੱਥੇ ਤੁਸੀਂ ਨਾ ਲਓ। ਮਤਲਬ ਕਹਿਣ ਦਾ ਕਿ ਦੇਖੋ, ਇੰਨੇ ਤਿਆਗੀ ਸਨ, ਇੰਨੇ ਭਜਨੀਕ ਸਨ, ਇੰਨੇ ਬੇਪਰਵਾਹ ਸਨ, ਪਰ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਸੰਤਾਂ ਤੋਂ ਕਿਰਪਾ ਲੈਣ ਲਈ ਗਿਆ ਤੇ ਮਹਾਂਪੁਰਖਾਂ ਨੇ ਆਸੀਸ ਦਿੱਤੀ, ਜਾ ਤੇਰੀ ਚੜ੍ਹਦੀ ਕਲਾ ਰਹੀ। ਕਿੰਨੀ ਕੁ ਕਥਾ ਸੁਣੀ ਭਲਾ, ਕਿੰਨਾ ਕੁ ਚਿਰ ਸੰਗ ਕੀਤਾ, ਕਿੰਨਾ ਕੁ ਚਿਰ ਕੋਲ ਬੈਠਾ, ਬਸ ਨਜ਼ਰ ਹੀ ਮਿਲ ਗਈ ਤੇ ਨਾਨਕ ਨਜ਼ਰੀ ਨਿਹਾਲ ਕਰ ਦਿੱਤਾ। ਕਿਸੇ ਨੂੰ ਖੁਰਕ ਪੈ ਗਈ, ਕਿਵੇਂ ਕਿਸੇ ਨੂੰ ਚੁਗਲੀ ਲੱਗ ਗਈ। ਬਹੁਤ ਭੈੜੀ ਬਿਮਾਰੀ ਹੈ। ਇਸ ਵਾਸਤੇ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇਹ ਛੋਟੀਆਂ ਛੋਟੀਆਂ ਗੱਲਾਂ ਵੀ ਸਾਡੇ ਬੜੇ ਬੜੇ ਵੱਡੇ ਕਰਮ ਬਣ ਜਾਂਦੇ ਨੇ ਤੇ ਅਸੀਂ ਫਿਰ ਰੱਬ ਤੋਂ ਦੂਰ ਹੋ ਜਾਈਦਾ। ਕਿਉਂ ਕਿ ਜੇ ਮਾਲਕ ਦੀ ਖੁਸ਼ੀ ਲੈਣੀ ਹੈ, ਸੇਵਾ ਵੀ ਕਰਨੀ ਚਾਹੀਦੀ ਹੈ, ਸਿਮਰਨ ਵੀ ਕਰਨਾ ਚਾਹੀਦਾ, ਚੰਗੀ ਕਿਰਤ ਵੀ ਕਰਨੀ ਚਾਹੀਦੀ ਹੈ, ਨਾਮ ਵੀ ਜਪਣਾ ਚਾਹੀਦਾ, ਤਾਂ ਆਪਣਾ ਵੱਢ ਕੇ ਵੀ ਛਕਣਾ ਚਾਹੀਦਾ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ। ਮਹਾਰਾਜ ਕਹਿੰਦੇ ਜੇ ਰੱਬ ਨੂੰ ਤੂੰ ਰਸਨਾ ਤੋਂ ਭੁਲਾ ਦਿੱਤਾ, ਹਿਰਦੇ ਤੋਂ ਭੁਲਾ ਦਿੱਤਾ, ਮਨ ਤੋਂ ਭੁਲਾ ਦਿੱਤਾ, ਤੇ ਬਹੁਤ ਤਰ੍ਹਾਂ ਦੇ ਰੋਗ ਤੈਨੂੰ ਆ ਘੇਰਣਗੇ, ਇਸ ਕਰਕੇ ਰੱਬ ਨੂੰ ਤੂੰ ਨਹੀਂ ਭੁੱਲਣਾ। ਵੇਮੁਖ ਹੋਏ ਰਾਮ ਤੇ ਗੁਰੂ ਮਹਾਰਾਜ ਜੀ ਕਹਿੰਦੇ ਜੇ ਕਿਤੇ ਰੱਬ ਤੋਂ ਬੇਮੁਖ ਹੋ ਗਿਆ ਨਾ, ਇੱਕ ਜਨਮ ਨਹੀਂ ਕਈ ਜਨਮ ਰੋਗੀ ਹੋ ਜਾਏਗਾ। ਜੇ ਆਪਾਂ ਭਜਨ ਨਹੀਂ ਕਰਦੇ, ਇੰਨਾ ਦੋਸ਼ ਨਹੀਂ, ਜਿਹੜੇ ਰੱਬ ਤੋਂ ਬੇਮੁੱਖ ਹੋ ਜਾਂਦੇ ਨੇ ਨਾ, ਮਤਲਬ ਕਿ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਨੀ, ਸੰਗਤ ਕਰਨ ਵਾਲਿਆਂ ਨੂੰ ਹਟਾਉਣਾ, ਇਹਨੂੰ ਕਹਿੰਦੇ ਨੇ ਬੇਮੁੱਖ, ਇਹਨੂੰ ਕਹਿੰਦੇ ਨਾਸਤਕ। ਗੁਰੂ ਮਹਾਰਾਜ ਕਹਿੰਦੇ ਜੇ ਕਿਤੇ ਰੱਬ ਤੋਂ ਬੇਮੁੱਖ ਹੋ ਗਿਆ ਨਾ ਮੰਨੀ ਤੋਂ ਉਹਦੀ, ਤੇ ਸੋਚ ਲਈ ਬੜਾ ਵੱਡਾ ਜਨਮਾਂ ਜਨਮਾਂ ਦਾ ਤੈਨੂੰ ਦੋਸ਼ ਲੱਗ ਜਾਏਗਾ। ਬੇਮੁੱਖ ਹੋਏ ਰਾਮ ਤੇ ਲੱਗਣ, ਲੱਗਣ ਬਹੁਵਾਚਕ ਪਦ ਹੈ, ਇਹਦਾ ਮਤਲਬ ਜਨਮਾਂ ਜਨਮਾਂ ਦੇ ਰੋਗ ਲੱਗ ਜਾਣਗੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਈ ਜਨਮਾਂ ਦੀ ਮੈਲ ਸਮਝ ਤੈਨੂੰ ਲੱਗ ਗਈ। ਜੇ ਗੁਰੂ ਦੀ ਭਗਤੀ ਕਰਦਾ ਹੋਏਗਾ, ਭਗਤੀ ਕਰਨ ਵਾਲਿਆਂ ਦੀ ਸੇਵਾ ਕਰਦਾ ਹੋਏਗਾ, ਵਾਹਿਗੁਰੂ ਦੀ ਰਹਿਮਤ ਹੋਵੇਗੀ। ਖਿਨਮੈ ਕੌੜੇ ਹੋਏ ਗਏ ਵਿਗੜੇ, ਮਾਇਆ ਭਉ। ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇੱਕ ਛੇਰ ਵਿੱਚ ਸਾਰੇ ਜਿਹੜੇ ਮਾਇਆ ਦੇ ਭੋਗ ਨੇ ਨਾ, ਇਹ ਕੌੜੇ ਹੋ ਜਾਣਗੇ। ਜਿਹਨਾਂ ਨੂੰ ਤੂੰ ਇਕੱਠੀਆਂ ਕਰ ਰਿਹਾ, ਨਾ ਸੇਵਾ ਕਰਦਾ, ਸੇਵਾ ਕਰਨ ਦਾ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ, ਸਿਮਰਨ ਕਰਨ ਦਾ ਮੇਰੇ ਕੋਲ ਟਾਈਮ ਹੈ ਨਹੀਂ। ਲਾਹੇ ਕੋ ਤੂੰ ਤੁਹਾਡੇ ਕੋ ਬੇਤਾਇਆ, ਜਿੱਧਰ ਲਾਭ ਮਿਲਣਾ ਉੱਧਰ ਬੰਦਾ ਢਿੱਲਾ ਰਹਿੰਦਾ। ਗੁਰੂ ਮਹਾਰਾਜ ਕਹਿੰਦੇ ਨੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ, ਰੋਜ਼ ਰੋਜ਼ ਰੋਣਾ ਹੀ ਬਣ ਜਾਣਾ ਤੇਰਾ, ਵਿਚੋਲਾ ਤੇਰਾ ਕੋਈ ਨਹੀਂ ਬਣੇਗਾ, ਬਹੁਤ ਜੀਵਨ ਤੇਰਾ ਔਖਾ ਹੋ ਜਾਏਗਾ। ਇਸ ਵਾਸਤੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ, ਸਭ ਕੁਛ ਜ਼ਹਿਰ ਇਕੱਠਾ ਕਰ ਰਹੇ ਹਾਂ ਜੇ ਤੇਰੇ ਪੱਲੇ ਪਰਮਾਤਮਾ ਦਾ ਨਾਮ ਨਹੀਂ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ, ਰੋਜ਼ ਕੀ ਰੋਜ਼ ਰੋਜ਼ ਜਨਮ ਜਨਮਾਂਤਰਾਂ ਵਿੱਚ ਰੋਂਦਾ ਫਿਰੇਗਾ, ਕਿਸੇ ਨੇ ਨਹੀਂ ਤੇਰੀ ਸੁਣਨੀ, ਕਿਸੇ ਤੇਰੀ ਅਗਵਾਈ ਨਹੀਂ ਭਰਨੀ, ਕੀਤਾ ਕਿਛ ਨਾ ਹੋਵੇ ਲਿਖਿਆ। ਹੁਣ ਤੇਰਾ ਆਪਣਾ ਹੀ ਲਿਖਾਇਆ ਹੋਇਆ ਸੀਗਾ, ਦੋਸ਼ ਕਿਸੇ ਦਾ ਕਿਉਂ ਕੱਢਦਾ ਮੈਂ। ਗੁਰੂ ਮਹਾਰਾਜ ਜੀ ਕਹਿੰਦੇ ਨਾ ਤੇ ਪਰਮਾਤਮਾ ਦਾ ਦੋਸ਼ ਹੈ, ਨਾ ਪਰਮਾਤਮਾ ਦਾ ਦੋਸ਼ ਹੈ, ਤੇ ਨਾ ਹੀ ਤੇਰੇ ਰਿਸ਼ਤੇਦਾਰਾਂ ਦਾ, ਨਾ ਪਰਿਵਾਰ ਦਾ ਦੋਸ਼ ਹੈ। ਦੱਤਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ, ਆਪਣਾ ਤੇਰਾ ਦੋਸ਼ ਹੈ, ਤੇ ਤੇਰੇ ਦੋਸ਼ਾਂ ਦਾ ਫਲ ਤੈਨੂੰ ਹੀ। ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਜੋ ਵੀ ਤੇਰਾ ਕਰਮ ਤੈਨੂੰ ਭੁਗਤਣਾ ਪਏਗਾ। ਪੂਰਬ ਕੀ ਕਮਾਈ ਪਸ਼ਚਿਮ ਮੈਂ ਬੈਠ ਖਾਈ, ਆਗੇ ਕੀ ਖੇਤ ਤੈਨੇ ਕਭੀ ਨਾ ਚਲਾਈਏ। ਦਿੱਲੀ ਕੇ ਦਲਾਲੋਂ ਨੇ ਤੋ ਸੌਦਾ ਹੀ ਵਿਗਾੜ ਦੇਨਾ, ਪਟਿਆਲੇ ਕੀ ਲੂਟ ਮੇਂ ਜਗ੍ਹਾ ਤਰੀ ਨਾ ਪਾਈਏ। ਪੇਟ ਦੀ ਲੁੱਟ ਦੇ ਵਾਸਤੇ ਜਗਤ ਦੇ ਆਧਾਰ ਵਾਹਿਗੁਰੂ ਨੂੰ ਭੁਲਾ ਦਿੱਤਾ। ਦਿਨ ਰਾਤ ਮਾਇਆ ਇਕੱਠੀ ਕਰਨੀ, ਭਾਵੇਂ ਝੂਠ ਬੋਲਣਾ ਪਵੇ, ਭਾਵੇਂ ਕੁਛ ਮਿਲਾਵਟ ਕਰਨੀ ਪਏ, ਕੁਛ ਵੀ ਕਰਨਾ ਪਏ। ਦੇਖਦੇ ਨਾ ਹੁਣ ਕਿੰਨਾ ਕੁਛ ਮਿਲਾਵਟ ਵਾਲਾ ਮਿਲਦਾ, ਕੋਈ ਚੀਜ਼ ਸ਼ੁੱਧ ਨਹੀਂ ਮਿਲਦੀ। ਅਤੇ ਆਪਾਂ ਹਰੇਕ ਵੇਲੇ ਕਨਫਿਊਜ਼ ਰਹਿੰਦੇ ਹਾਂ ਵੀ ਆਹ ਵੀ ਚੀਜ਼ ਵਿੱਚ ਮਿਲਾਵਟ ਹੈ, ਇਹਦੇ 'ਚ ਵੀ ਮਿਲਾਵਟ। ਉਹਦਾ ਕਾਰਨ ਕਿਆ? ਸਭ ਮਾਇਆ 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 ਕਰਦੇ ਨੇ, ਧਰਮ ਏਮ ਨੇਮ ਘੱਟ ਗਏ ਨੇ। ਰੱਬ ਦੇ ਪਿਆਰੇ ਸੰਗਤ ਕਰਨ ਵਾਲੇ ਡਰਦੇ ਨੇ ਬਈ ਅਸੀਂ ਗਲਤ ਕੰਮ ਨਹੀਂ ਕਰਨਾ, ਮਿਲਾਵਟ ਨਹੀਂ ਕਰਨੀ। ਸੰਗਤ ਕਰਨ ਵਾਲੇ ਸ਼ਾਇਦ ਸੋਚਦੇ ਹੋਣਗੇ, ਨਹੀਂ ਤਾਂ ਸਾਧ ਸੰਗਤ ਆਵਾ ਉਤਿਆ ਪਿਆ ਹੈ। ਸਭ ਬੰਨੇ ਮਾਇਆ ਮਾਇਆ ਦਿਨ ਰਾਤ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਕਰਕੇ ਇਕੱਠੀ ਕਰ ਰਹੇ ਹਾਂ ਨਾ, ਵਿੱਚ ਨਾ ਕੋਈ ਤੇਰਾ ਵਿਚੋਲਾ ਨਹੀਂ ਪੜਨਾ, ਕਿਸੇ ਸਾਥ ਨਹੀਂ ਦੇਣਾ। ਕਿਸ ਤੈ ਰੋਵੈ ਰੋਜ਼, ਕੀ ਰੋਜ਼ ਰੋਵੇਗਾ ਤੈਨੂੰ ਕਿਸੇ ਨੇ ਜਦ ਸਾਥ ਨਹੀਂ ਦੇਣਾ। ਤੇ ਫਿਰ ਜਿਸਨੇ ਸਾਥ ਦੇਣਾ ਹੈ ਉਹਦੇ ਚਰਨਾਂ 'ਚ ਜੁੜ ਜਾ। ਕੀਤਾ ਪਿਛੂ ਨਾ ਹੋਵੇ ਲਿਖਿਆ, ਤੁਰ ਸੰਜੋਗ ਲਿਖਿਆ ਗਿਆ ਹੋਣੇ ਪੱਕਾ ਪਰਮਾਤਮਾ ਦੇ ਦਰ ਤੇ। ਜੋ ਵੀ ਤੂੰ ਕਰਮ ਕੀਤਾ ਹੈ ਉਹ ਮਾਲਕ ਜਾਣਦਾ ਹੈ। ਇਸ ਲਈ ਸੋਚ ਸਮਝ ਕੇ ਧਿਆਨ ਨਾਲ ਹਰੇਕ ਕਰਮ ਨੂੰ ਕਰਨਾ ਕਰੇ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਯੋਗ। ਗੁਰੂ ਮਹਾਰਾਜ ਜੀ ਕਹਿੰਦੇ ਵੱਡੇ ਭਾਗਾਂ ਨਾਲ ਗੁਰੂ ਦੇ ਪਿਆਰਿਆਂ ਦੀ ਜੇ ਸੰਗਤ ਮਿਲ ਜਾਏ ਤਾਂ ਫਿਰ ਸਾਰੇ ਰੋਗ ਟੁੱਟ ਜਾਂਦੇ ਨੇ, ਵਿਯੋਗ ਸਾਰੇ ਖਤਮ ਹੋ ਜਾਂਦੇ ਨੇ, ਮਿਲਾਪ ਦੀ ਘੜੀ ਆ ਜਾਂਦੀ ਹੈ, ਆਨੰਦ ਵਾਲਾ ਜੀਵਨ ਬਣ ਜਾਂਦਾ ਹੈ। ਕਈ ਵਾਰੀ ਅਸੀਂ ਕਈ ਦਾ ਵੀ ਬੁਢਾਪੇ 'ਚ ਜਾ ਕੇ ਭਜਨ ਪਾਠ ਕਰ ਲਵਾਂਗੇ, ਜਦੋਂ ਉਮਰ ਥੋੜ੍ਹੀ ਵਡੇਰੀ ਹੋ ਜਾਏਗੀ ਫਿਰ ਵਿਹਲੇ ਹੋ ਕੇ ਭਜਨ ਕਰਾਂਗੇ। ਵਿਹਲਾ ਤਾਂ ਹੁੰਦਾ ਹੀ ਕੋਈ ਨਹੀਂ, ਵਿਹਲ ਤਾਂ ਮਿਲਦਾ ਹੀ ਨਹੀਂ। ਵਿਹਲ ਉਦੋਂ ਜ਼ਰੂਰੀ ਮਿਲੇਗਾ ਜਦੋਂ ਇਸ ਨੂੰ ਪੱਟੇ 'ਤੇ ਪਾ ਕੇ ਰਾਮ ਨਾਮ, ਉਦੋਂ ਵਿਹਲਾ ਹੋ ਗਿਆ, ਕੋਈ ਕੰਮ ਕੁੰਮ ਨਹੀਂ। ਹੁਣ ਤਾਂ ਜਿੱਥੇ ਹੱਥ ਪਏ ਨੇ, ਜੇ ਘਰ 'ਚੋਂ ਕੋਈ ਚੁੱਕ ਕੇ ਲੈ ਜਾਂਦੇ ਤਾਂ ਕੋਈ ਨਹੀਂ, ਇਹਨੂੰ ਚੁੱਕ ਕੇ ਜਿੱਥੇ ਮਰਜ਼ੀ ਦੱਬ ਦਿਓ ਰੱਖ ਦਿਓ ਹੁਣ, ਕਿਉਂਕਿ ਰਾਮ ਨਾਮ ਸੱਤ ਹੋ ਗਿਆ। ਰਾਮ ਨਾਮ ਹੀ ਸੱਤ ਹੈ, ਬਾਕੀ ਸਭ ਝੂਠ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੱਡੇ ਭਾਗਾਂ ਨਾਲ ਕਿਤੇ ਸੰਗਤ ਮਿਲ ਜੇ ਰੱਬ ਦੇ ਪਿਆਰਿਆਂ ਦੀ ਗੁਰੂ ਦੀ ਤਾਂ ਉਤਰੈ। ਤਾਂ ਸਾਰੇ ਕਹਿੰਦੇ ਵਿਯੋਗ ਦੁੱਖ ਰੋਗ ਉਤਰ ਜਾਣਗੇ। ਸੋ ਸਾਡੇ 'ਤੇ ਮਿਹਰ ਹੁੰਦੀ ਹੈ ਜਦੋਂ ਅਸੀਂ ਸੰਗਤ 'ਚ ਆ ਕੇ ਜੁੜਦੇ ਹਾਂ। ਉਪਰਾਲਾ ਕਰਿਆ ਕਰੋ, ਉਤਸ਼ਾਹ ਕਰਿਆ ਕਰੋ। ਹੁਣ ਆਪ ਜੀ ਨੂੰ ਪਤਾ ਹੈ ਕਿ ਨਗਰ ਗੋਪਾਲਪੁਰ ਪਠਾਨਕੋਟ ਰੋਡ ਵੇਰਕੇ ਤੋਂ ਅੱਗੇ ਜੋ ਆਪਣਾ ਗੁੜੀਆ ਤੋਂ ਸਮਾਗਮ ਚੱਲ ਰਹੇ ਨੇ ਲੜੀਵਾਰ, ਉਸਦਾ ਇਹ ਸਮਾਗਮ ਉੱਥੇ ਸਟੇਡੀਅਮ ਵਿੱਚ ਕੀਤਾ ਜਾ ਰਿਹਾ। ਅੱਜ ਤੋਂ ਹੀ ਤਿਆਰੀ ਉਸਦੀ ਆਰੰਭ ਹੈ। 19 ਤੇ 20 ਦਾ 2 ਦਿਨ ਦਾ ਦੀਵਾਨ ਹੈ ਜਿਸ ਵਿੱਚ ਆਏ ਹੋਏ ਸਤਿਪੁਰਖ ਮਣੀ ਗਿਆਨੀ ਗੁਰਮਤਿ ਦਾ ਪ੍ਰਚਾਰ ਪ੍ਰਸਾਰਣ ਕਰਨਗੇ। ਇਹਨਾਂ ਸਮਾਗਮਾਂ ਦਾ ਮਤਲਬ ਕੀ ਹੈ ਕਿ ਲੋਕਾਂ ਨੂੰ ਗੁਰੂ ਚਰਨਾਂ ਵਿੱਚ ਜੋੜਨਾ ਅਥਵਾ ਗੁਰਮਤਿ ਦੀ ਪ੍ਰੇਰਨਾ ਦੇਣ ਦਾ ਮਕਸਦ ਹੈ। ਜਿਵੇਂ ਹਰੇਕ ਬੰਦਾ ਆਪੋ ਆਪਣਾ ਕਾਰੋਬਾਰ ਵਧਾਉਂਦਾ ਹੈ, ਕਈਆਂ ਦਾ ਬਹੁਤ ਕਾਰੋਬਾਰ ਵੱਧ ਜਾਏ ਤੇ ਲੋਕ ਫਸ ਜਾਂਦੇ ਨੇ, ਪਰ ਸਾਧੂਆਂ ਦਾ ਕਾਰੋਬਾਰ ਜਿਉਂ ਹੀ ਵੱਧਦਾ ਜਾਏ, ਕਦੇ ਕਿਸੇ ਅਸਥਾਨ ਤੇ ਲੰਗਰ, ਕਦੇ ਕਿਸੇ ਅਸਥਾਨ ਤੇ ਦੀਵਾਨ, ਕਦੇ ਕੀਰਤਨ ਦਰਬਾਰ, ਕਿਤੇ ਕੁਛ ਤੇ ਸੇਵਾ ਚੱਲਦੀਆਂ ਨੇ। ਪਿਆਰੇ ਹੋਏ, ਕਿਉਂ ਕਿ ਆਮ ਦੁਨੀਆਦਾਰ ਵੀ ਚਾਹੁੰਦਾ ਵੀ ਮੇਰਾ ਕਾਰੋਬਾਰ ਵਧੇ, ਪਰ ਰੱਬ ਦੇ ਪਿਆਰਿਆਂ ਦਾ ਕਾਰੋਬਾਰ ਕੀ ਹੈ? ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭ ਹੈ ਖੇਤ ਤੁਮਾਰੀ, ਇਹ ਦਰਗਾਹ 'ਚ ਖਜ਼ਾਨਾ ਪਹੁੰਚਣ ਵਾਲਾ। ਇਸ ਕਰਕੇ ਜੋ ਰੱਬ ਦੇ ਪਿਆਰੇ ਮਹਾਂਪੁਰਖਾਂ ਦੇ संघ सेवादारी करते हैं, रब के प्यारे महापुरखों के संघ सेवा च जुटते हैं, वह भी अपने जीवन का अणमुला लाहा प्राप्त करते हैं। इस करके आप संतान उस समागम में भी बेनती है, वेर के तो कुछ अगे चले जाइए तो गोपालपुर पिंड आ जाता, बार बार स्टेडियम है, 19 ते 20 तरीक का दिन का दीवान है। सेवादारों भी बेनती है कि सारे तत्पर हो के कल ही उत्थे पहुँचो, पंडाल लगना शुरू हो गया है, तो 19 ते 20 की तैयारी आप करनी है। सारे सेवादार जिन्हें परमानेंट कुटिया की सेवा वास्ते हरेक संग्राम समागम से आते हैं, उन्होंने बेनती है। बाकी साढ़े सरदार केवल सिंह जी या साढ़े गोरखे तो काला जी, उन्होंने नाल तुसी फोन पर मशवरा कर सकते हो। सो मतलब कहने का कि यह प्रेरणा ही है संगतान, ताकि असी गुरु चरणों में जुड़ते रहिए। यही साडा व्यापार है, यही साडी किरत है, यही साडा काम है, यही साडा धंधा है कि गुरमत संत समागम होंदे रहन। जे दीवान हाल तैयार हो रहा संगतों की कृपा नाल, तो भी तुहाडे संगतां दे बैठण वास्ते अज इत्थे क्यों आपां सत्संग कीता, उत्थे दी दिहाड़ी ना भज्जे। आने वाला 1 नवंबर का समागम जो बिल्कुल नज़दीक आ रहा है, ताकि कितने कारीगर लगे हुए ने उन्हां दी अज दी दिहाड़ी ना टुटे, आपां इत्थे बैठ के समागम कर लिया है, सत्संग कर लिया है। आने वाला 1 नवंबर का समागम आप संगतां नूं बेनती है, सब ने अपने घर तो टाइम कढ़ने ने, और बाकी अपने नगर में अनाउंसमेंट वगैरह भी करवानी है। तो संगत ने चढ़ती कला के नाल आके आए हुए महापुरखों के बचन सरवण करने ने। वडभागी मेरा प्रभु मिले, वड्डे भाग होणगे जदों सानू संगत मिलेगी। वडभागी सत संगत पावै, भागहीण भरम भागा तो हीणा बंदा जिसनों संगत नहीं मिलती, भागा तो हीणा बंदा जिहड़ा संगत करना ही नहीं चाहता। भागहीण भरम चोटा खावै, वह चोटा खाता भरम दियाँ। सो संगत विच आके भरम टुटते ने। सेवा करन नाल तन मन पवित्र हुंदा है। नानक को प्रभ राख ले मेरे साहिब बंदी मोज, बंदना नूं कट्टण वाले वाहिगुरु जी। गुरु नानक साहिब कहिंदे रख लै हां अपराधी गुनाहगार हां बेमुख मंदा, मैं बहुत मंदा मैं अपराधी हाँ, बख्श लै आपां गुरु चरणां च बख्शे जावांगे। सो सतगुरु सच्चे पातशाह जी दे चरणां च अरदास करिए कि नेता प्रति सानू संगत दा चा बने, संगत करिए साध की दिन दिन दूना हेठ, साकत कारी कामरी तोए होए ना से। सत पुरखां दी संगत वाहिगुरु मिलाप करांदा रही। सही प्यारे मेल, सारी संगत बोलो सही प्यारे, जिन्हां मिलियां ओ प्यारे मेली, जिन्हां मिलियां वाहिगुरु जी तेरा नाम चेते आवे। ओ प्यारियां दा मेल जिदा प्रति होवे, कत्तक होवे साध संग, बिन सह सबे सोच। कत्तक दे महीने जी कहिंदे ने, कत्तक दे महीने द्वारा उपदेश दिंदे ने कि सानू साध संगत जीवन विच मिल जाए, सारियां सोचां खत्म, सारे फिकर खत्म। क्योंकि संगत विचों चंगी कई बार इत्थे अगे पिछे संगत आउणगियां ते असीं कहिंदा वी साध संगत गुरमुखो कोई संग्राम वाले दिन आए हो, हुण तुसीं देख लो जिहड़े पहली बार आए हो भई क्यों कहिंदे आ संग्राम नूं आए हो। संग्राद वाले दिन की है कि कथा का समा हुंदा, जुड़ के आपां सारे संगत विच बैठते हैं, बैठण का पता लगता, एकागर मन होइए सुनन का पता लगता। धन गुरु ग्रंथ साहिब जी के उपदेश ਸਮਝ ਵਿੱਚ ਆਉਂਦੇ ਨੇ ਤੇ ਜਿੱਥੇ ਰੌਲਾ ਗੌਲਾ ਹੋਵੇ ਮੇਲਾ ਗੇਲਾ ਹੋਵੇ ਉੱਥੇ ਕੱਖ ਪਤਾ ਨਹੀਂ ਲੱਗਦਾ। ਤਾਂ ਹੀ ਆਪ ਸੰਗਤਾਂ ਨੂੰ ਬੇਨਤੀ ਕਰੀਦੀ ਹੈ ਵੀ ਘਰੋਂ ਭੋਜਨ ਛੱਕ ਕੇ ਆਓ ਤੇ ਨਾਲ ਭੋਜਨ ਬਣਾ ਕੇ ਲਿਆਓ ਤੇ ਤਾਂ ਕਿ ਇੱਥੇ ਆਪਾਂ ਰੋਟੀਆਂ ਬਣਾਉਣ ਤੇ ਨਾ ਲੱਗੇ ਰਹੀਏ। ਸੇਵਾ ਕਰਨੀ ਚੰਗੀ ਹੈ ਪਰ ਘਰਾਂ ਤੋਂ ਬਣਾ ਕੇ ਲਿਆਓਗੇ ਵੀ ਇੱਕ ਸੇਵਾ ਹੈ। ਸੋ ਸਾਰੀਆਂ ਬੀਬੀਆਂ ਨੂੰ ਬੇਨਤੀ ਹੈ ਵੀ ਘਰੋਂ ਭੋਜਨ ਸੰਗਰਾਂਦ ਵਾਲੇ ਦਿਨ ਪ੍ਰਸ਼ਾਦਾ ਬਣਾ ਕੇ ਲਿਆਇਆ ਕਰੋ। ਅੱਜ ਜਲੇਬੀਆਂ ਤਿਆਰ ਹੋ ਰਹੀਆਂ ਨੇ, ਆ ਸਾਡੇ ਗੁਰਮੁਖ ਪਿਆਰੇ ਡਭਾਈ ਤੋਂ ਆਏ ਨੇ, ਇਹਨਾਂ ਨੇ ਸੇਵਾ ਕੀਤੀ ਹੈ, ਕਹਿੰਦੇ ਵੀ ਗੁਰੂ ਦਾ ਦਰਬਾਰ ਬਣ ਰਿਹਾ, ਸਭ ਸੰਗਤਾਂ ਦਾ ਮਿੱਠਾ ਮੂੰਹ ਕਰਾਉਣਾ ਹੈ। ਸੋ ਸੰਗਤਾਂ ਦੇ ਵਾਸਤੇ ਬੜਾ ਸੁੰਦਰ ਭੋਜਨ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਨਾਲੇ ਬੜੀ ਸੁੰਦਰ ਸੇਵਾ ਦੀਵਾਨ ਹਾਲ ਵਿੱਚ ਜਿੰਨੀਆਂ ਬਾਬੂਏ ਬਾਰੀਆਂ ਦਰਵਾਜ਼ੇ ਬਣ ਰਹੇ ਨੇ, ਇਹ ਗੁਰਮੁਖ ਪਿਆਰੇ ਇੱਕ ਮਹੀਨਾ ਹੋ ਗਿਆ ਦਿਨ ਰਾਤ ਆਪਣੇ ਬੱਚਿਆਂ ਨੂੰ ਲੈ ਕੇ ਸੇਵਾ ਕਰ ਰਹੇ ਨੇ। ਮੈਂ ਕੋਈ ਵਡਿਆਈ ਦੀ ਗੱਲ ਨਹੀਂ ਕਰਦਾ, ਮੈਂ ਗੱਲ ਇਹ ਕਰਦਾ ਕਿ ਦੇਖੋ ਆਪਣੇ ਮਨ ਦਾ ਇੱਕ ਪਿਆਰ ਹੈ, ਆਪਣੇ ਮਨ ਦੇ ਅੰਦਰ ਇੱਕ ਚਾਹ ਹੈ, ਆਪਣੇ ਮਨ ਅੰਦਰ ਇੱਕ ਸ਼ਰਧਾ ਹੈ। ਰਾਤ ਦੇ 10 ਵੱਜਣ 11 ਵੱਜਣ ਮਸ਼ੀਨਾਂ ਵੀ ਉੱਥੋਂ ਲੈ ਕੇ ਆਏ ਨੇ ਅਤੇ ਸਾਰੀ ਬੜੇ ਪਿਆਰ ਨਾਲ ਸੇਵਾ ਕਰ ਰਹੇ ਨੇ। ਇਹਨਾਂ ਦੀ ਵੀ ਸੇਵਾ ਵਾਹਿਗੁਰੂ ਜੀ ਬਖਸ਼ਿਸ਼ ਕਰੇ, ਇਹਨਾਂ ਦੀ ਕਿਰਤ ਕਮਾਈ ਸਫਲੀ ਹੋਵੇ ਤਾਂ ਕਿ ਗੁਰੂ ਘਰ ਵਿੱਚ ਬੜਿਆਂ ਬੜਿਆਂ ਨੇ ਆਪੋ ਆਪਣਾ ਜਿਤਨੀ ਵਿੱਤ ਲੱਗੀ ਸੇਵਾ ਕੀਤੀ ਹੈ। ਤੁਹਾਡੀ ਸੰਗਤਾਂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਨਿਰਮਲ ਭਵਨ ਪਹਿਲੀ ਤਰੀਕ ਨੂੰ ਤਿਆਰ ਹੋ ਰਿਹਾ ਹੈ, ਜਿਸ ਦੀ ਸੇਵਾ ਦਿਨ ਰਾਤ ਅਜੇ ਵੀ ਚੱਲ ਰਹੀ ਹੈ। ਉਸਦਾ ਉਦਘਾਟਨ 1 ਤਰੀਕ ਨੂੰ ਹੋਵੇਗਾ, ਸਾਲਾਨਾ ਸਮਾਗਮ ਤੇ ਹੋਵੇਗਾ। ਮਹਾਂਪੁਰਸ਼ ਆਉਣਗੇ, ਆਪ ਸੰਗਤਾਂ ਆ ਕੇ ਆਪਣਾ ਜੀਵਨ ਸਫਲ ਕਰੋ। ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ, ਸਾਰੀਆਂ ਸੋਚਾਂ ਸਮਾਪਤ ਹੋ ਜਾਂਦੀਆਂ ਸੇਵਾ ਕਰਨ ਨਾਲ ਤੇ ਸਿਮਰਨ ਕਰਨ ਨਾਲ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਕਿ ਸੰਗਤਾਂ ਸੇਵਾ ਘੱਟ ਲੈ ਕੇ ਆਈਆਂ ਨੇ, ਪਤਾ ਹੈ ਨਾ। ਪਿਛਲੀ ਵਾਰੀ ਕਿਹਾ ਸੀ ਜਿੰਨੇ ਲਿਆਇਓ ਸਾਰੇ ਹੀ ਧਰ ਦਿਓ, ਪਰ ਕੋਈ ਗੱਲ ਨਹੀਂ, ਆਪਣੀ ਸ਼ਰਧਾ ਨਾਲ ਜੋ ਵੀ ਇੱਥੇ ਰੱਖੋ ਜੀ, ਉੱਧਰ ਸ਼ਰਧਾ ਨਾਲ ਸਾਰੀ ਸੰਗਤ ਕਾਰ ਸੇਵਾ ਚੱਲ ਰਹੀ ਹੈ। ਉਹਦੇ ਵਾਸਤੇ ਬੀਬੀਆਂ ਇਸ ਬੰਨੇ, ਸਿੰਘਾਂ ਨੂੰ ਬੇਨਤੀ ਵੀ ਇਸ ਬੰਨੇ ਸੇਵਾ ਆਪਣੀ ਇੱਛਾ ਅਨੁਸਾਰ ਪਾਉਣਾ ਕਰੋ। ਸਾਰੀ ਸੰਗਤ ਵਾਰੀ ਵਾਰੀ ਸ਼ਰਧਾ ਨਾਲ ਕਾਰ ਸੇਵਾ ਦੀ ਟੋਕਰੀ ਵਿੱਚ ਆਪਣੀ ਕਿਰਤ ਕਮਾਈ ਸਫਲ ਕਰਨ ਲਈ ਸੇਵਾ ਪਾਉਣਾ ਕਰੋ। ਉਸ ਤੋਂ ਬਾਅਦ 'ਚ ਲੰਗਰ ਵਰਤੇਗਾ, ਲੰਗਰ ਤੋਂ ਬਾਅਦ ਵਿੱਚ 10-10 ਮਿੰਟ ਵਾਸਤੇ ਜਿਹਨਾਂ ਨਹੀਂ ਸੇਵਾ ਕੀਤੀ ਉੱਧਰ ਜਾ ਕੇ ਬਾਬਾ ਕੁਲਦੀਪ ਸਿੰਘ ਦੀ ਸੇਵਾ ਕਰਵਾ ਰਹੇ ਨੇ, ਆਪਣੇ ਹੱਥ ਸਫਲੇ ਕਰਨ ਲਈ ਸੇਵਾ ਕਰਿਓ। ਸਾਰੀ ਸੰਗਤ ਨੂੰ ਬੇਨਤੀ ਹੈ ਬੜੇ ਆਰਾਮ ਨਾਲ ਬੀਬੀਆਂ ਵੀ ਔਰ ਸੇਵਾ। ਵਾਹਿਗੁਰੂ ਆ